ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀਓ, ਆਪ ਸਰਬੱਤ ਗੁਰਮੁਖ ਰੂਹਾਂ, ਜੋ ਵੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਪਹੁੰਚੇ ਹੋ, ਮਨ ਬਿਰਤੀਆਂ ਇਕਾਗਰ ਕਰੋ। ਚਲਦੀ ਹੋਈ ਲੜੀਵਾਰ ਕਥਾ ਦੇ ਪ੍ਰਵਾਹ ਦਾ ਆਨੰਦ ਮਾਣੀਏ। ਸਤਿਗੁਰਾਂ ਦੀ ਮਾਂ ਅਪਾਰ ਬਖਸ਼ਿਸ਼ ਹੋਈ ਹੈ, ਮੁੱਕਦੀ ਹੋਈ ਜ਼ਿੰਦਗੀ ਦੇ ਕੁਝ ਸਵਾਸ ਸਫਲੇ ਕਰਨ ਦਾ ਸਮਾਂ ਪ੍ਰਾਪਤ ਹੋਇਆ। ਰਲ ਮਿਲ ਕੇ ਗੁਰਬਾਣੀ ਦੇ ਸ਼ੁੱਧ ਉਚਾਰਨ ਦਾ ਔਰ ਗੁਰਬਾਣੀ ਦੇ ਅਰਥਾਂ ਨੂੰ ਸਮਝਣ ਦਾ ਸਮਾਂ ਮਹਾਰਾਜ ਨੇ ਦਿੱਤਾ ਹੈ। ਸੋ ਆਓ, ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਹੈ ਤੇ ਸਤਿਗੁਰੂ ਜਿਸ ਪ੍ਰਕਾਰ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ, ਜਿਨ੍ਹਾਂ ਦਾ ਇਹ ਪਾਵਨ ਬਚਨ ਹੈ ਜਿੱਥੋਂ ਅੱਜ ਦੀ ਇਹ ਵਿਚਾਰ ਆਰੰਭ ਹੁੰਦੀ ਹੈ। ਸੋ ਆਪ ਸੱਚੇ ਪਾਤਸ਼ਾਹ ਜੀ, ਜਿਸ ਪ੍ਰਕਾਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਤਾਈਂ ਆ ਕੇ ਵਸਾਉਣਾ ਕੀਤਾ, ਫਿਰ ਉਸ ਤੋਂ ਬਾਅਦ ਆਪ ਜੀ ਗੋਇੰਦਵਾਲ ਸਾਹਿਬ ਦੀ ਯਾਤਰਾ ਨੂੰ ਗਏ ਸਨ। ਉੱਥੇ ਸੰਗਤਾਂ ਦੀ ਇਕੱਤਰਤਾ ਹੋਈ, ਸਾਰੀਆਂ ਸਿੱਖਸਾਂ ਦੇਣ ਵੇਲੇ ਪਿਆਰ ਦੇ ਨਾਲ ਸਤਿਗੁਰਾਂ ਦੇ ਚਰਨ ਪਰਸੇ ਬੇਨਤੀ ਕੀਤੀ ਗਰੀਨਬਾਜ, ਜਿਵੇਂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਪਰਮੇਸ਼ੁਰ ਦੇ ਨਾਮ ਧਿਆਉਣ ਦੇ ਉਪਦੇਸ਼ ਦਿਆ ਕਰਦੇ ਸਨ, ਹੁਣ ਆਪ ਜੀ ਉਹਨਾਂ ਦਾ ਸਰੂਪ ਹੋਂ, ਕਿਰਪਾ ਕਰਕੇ ਅੰਮ੍ਰਿਤ ਬਾਣੀ ਦੀ ਵਰਖਾ ਕਰੋ, ਮਹਾਰਾਜ ਉਪਦੇਸ਼ ਦਿਓ ਕਿ ਨਾਮ ਕਿਸ ਤਰ੍ਹਾਂ ਧਿਆਉਣਾ ਕਰੀਏ, ਇਹਦੀ ਬਾਬਤ ਸਿੱਖਿਆ ਦਿਓ ਆਪ ਕਿਰਪਾ ਕਰਕੇ। ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਫਿਰ ਇਹ ਸ਼ਬਦ ਉਚਾਰਨ ਕੀਤਾ ਹੈ, ਜਿੱਥੋਂ ਅੱਜ ਦੀ ਇਹ ਵਿਚਾਰ ਕਥਾ ਆਰੰਭ ਹੁੰਦੀ ਹੈ। ਸੁਣੋ ਜੀ,
ਧਨਾਸਰੀ ਸ਼ੰਤ ਮਹੱਲਾ ਚੌਥਾ ਘਰ ਪਹਿਲਾ।
ਧਨਾਸਰੀ ਰਾਗਣੀ ਹੈ, ਸ਼ੰਤ ਜਸ ਰੂਪ ਬਾਣੀ ਹੈ। ਸ਼ੰਤ ਦਾ ਅਰਥ ਹੀ ਜਸ ਹੁੰਦਾ ਹੈ। ਸ਼ੰਤ ਦਾ ਦੂਸਰਾ ਭੇਦ ਹੈ ਜਿਹਦੇ ਕਾਵਿ ਤੇ ਸੰਗੀਤ ਦੋਨੇ ਮਿਲੇ ਹੋਣ, ਉਹਨੂੰ ਸ਼ੰਤ ਕਿਹਾ ਜਾਂਦਾ। ਇਹ ਮਹਾਰਾਜ ਸਾਹਿਬ ਜੀ ਨੇ ਘਰ ਪਹਿਲਾ ਰਾਗ ਦੇ ਪਹਿਲੇ ਸੁਰਤਾਲ ਦੇ ਅੰਦਰ ਇਹ ਸ਼ਬਦ ਉਚਾਰਨ ਕੀਤਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ ਹੈ, ਸਤ ਨਾਸ ਤੋਂ ਰਹਿਤ ਹੈ, ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਹੈ। ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੁਆਰਾ ਐਸਾ ਪਰਮੇਸ਼ੁਰ ਵਾਹਿਗੁਰੂ ਪ੍ਰਾਪਤ ਹੁੰਦਾ, ਇਹ ਮੰਗਲ ਕੀਤਾ ਹੈ। ਇਸ ਤੋਂ ਅੱਗੇ ਮਹਾਰਾਜ ਉਪਦੇਸ਼ ਬਖਸ਼ਦੇ ਹਨ ਜੀ।
ਹਰ ਜੀਉ ਕਿਰਪਾ ਕਰੇ।
ਹੇ ਪਿਆਰੇ ਜੀ, ਜੇ ਹੇ ਗੁਰਸਿੱਖੋ, ਮਹਾਰਾਜ ਕਹਿੰਦੇ ਜੇਕਰ ਹਰ ਪਰਮੇਸ਼ੁਰ ਵਾਹਿਗੁਰੂ ਪੂਰਵਲੇ ਪੁੰਨਾਂ ਦਾ ਪ੍ਰੇਰਿਆ ਹੋਇਆ ਉਹ ਕਿਰਪਾ ਦਇਆ ਦ੍ਰਿਸ਼ਟੀ ਕਰ ਦੇਵੇ
ਤਾਂ ਨਾਮ ਧਿਆਈਐ ਜੀਉ,
ਤਾਂ ਫਿਰ ਮਿਲ ਕੇ ਇਹ ਪਰਮੇਸ਼ੁਰ ਵਾਹਿਗੁਰੂ ਦਾ ਨਾਮ ਧਿਆਇਆ ਜਾਂਦਾ, ਤਾਂ ਸਤਿਗੁਰਾਂ ਦੇ ਨਾਲ ਪਰਮੇਸ਼ੁਰ ਮਿਲਾ ਦੇਵੇ, ਤਾਂ ਉਸ ਅੰਮ੍ਰਿਤ ਨਾਮ ਨੂੰ ਜੀਉ ਹਿਰਦੇ ਵਿੱਚ ਧਿਆਈ ਹੈ, ਤਾਂ ਧਿਆਈ ਦਾ ਹੈ ਜੇ
ਸਤਿਗੁਰ ਮਿਲੈ ਸੁਭਾਏ।
ਤੇ ਕਹਿੰਦੇ ਪਿਆਰੇ ਜੀ, ਜੇ ਸਤਿਗੁਰੂ ਸੁਭਾਏ ਪ੍ਰੇਮ ਪੂਰਵਕ ਜਾਂ ਫਿਰ ਭਾਵਨਾ ਦੇ ਸਹਿਤ ਮਿਲੇ ਮਿਲਣਾ, ਸਤਿਗੁਰਾਂ ਨੂੰ ਇਸ ਤਰ੍ਹਾਂ ਮਿਲਣਾ ਹੈ, ਸੁਭਾਏ ਪ੍ਰੇਮ ਦੇ ਸਹਿਤ ਮਿਲਣਾ ਕਰੇ, ਤਾਂ ਫਿਰ ਮਹਾਰਾਜ ਸਾਹਿਬ ਜੀ ਦੱਸਦੇ ਨੇ ਅੱਗੇ
ਸਹਿਜ ਗੁਣ ਗਾਈਐ ਜੀਉ।
ਸਹਿਜ ਸੁਤੇ ਸਿੱਧ ਹੀ ਪਰਮੇਸ਼ੁਰ ਦੇ ਜਿਹੜੇ ਸ਼ੁਭ ਗੁਣਾਂ ਨੂੰ ਗਾਈਏ ਗਾਈਦਾ, ਜਾਂ ਫਿਰ ਇਉਂ ਸਮਝੋ ਕਿ ਸਤਿਗੁਰੂ ਸਾਹਿਬ ਜੀ ਸਹਿਜ ਅਵਸਥਾ ਵਿੱਚ, ਤੇ ਸਤਿਗੁਰੂ ਸਾਹਿਬ ਜੀ ਸਹਿਜ ਅਵਸਥਾ ਚ ਗੁਣਾਂ ਨੂੰ ਗਾਈਏ ਗਾਉਣ ਦੀ ਦਾਤ ਦਿੰਦੇ ਨੇ ਉਸ ਵੇਲੇ, ਜਾਂ ਹੇ ਪਿਆਰੇ ਜੀ ਜਦੋਂ ਪਰਮੇਸ਼ੁਰ ਜੀ ਦਇਆ ਦ੍ਰਿਸ਼ਟੀ ਦੇ ਨਾਲ ਸੁਭਾਏ ਸੁਭਾਵਕ ਹੀ ਸੋਭਨੀਕ ਸਤਿਗੁਰੂ ਜੀ ਮਿਲੇ ਮਿਲਦੇ ਹੈ, ਤਾਂ ਸਹਿਜ ਸੁਤੇ ਸਿੱਧ ਹੀ ਪਰਮੇਸ਼ੁਰ ਦੇ ਗੁਣਾਂ ਨੂੰ ਗਾਈਦਾ ਹੈ ਅਤੇ
ਗੁਣ ਗਾਏ ਵੇਖੈ ਸਦਾ ਅੰਨ ਦਿਨ।
ਪਰਮੇਸ਼ੁਰ ਦੇ ਗੁਣਾਂ ਨੂੰ ਗਾ ਕੇ ਜੀਵ ਦਾ ਚਿੱਤ ਵਿਕਸੈ ਖਿੜਾਉਂਦਾ। ਗੁਣ ਗਾਏ ਵਿਕਸੈ ਸਦਾ ਅੰਨ ਦਿਨ ਤੇ ਸਦਾ ਹਮੇਸ਼ਾ ਹੀ ਅੰਨ ਦਿਨ ਰਾਤ ਦਿਨ। ਭਾਵ ਕੀ ਹੈ? ਅਵਿਦਿਆ ਰੂਪੀ ਰਾਤ ਤੋਂ ਬ੍ਰਹਮ ਗਿਆਨ ਰੂਪੀ ਦਿਨ ਹੋ ਜਾਂਦਾ ਹੈ।
ਜਾਂ ਆਪ ਸੱਚੇ ਭਾਵੇ
ਤੇ ਜਾਂ ਫਿਰ ਆਪ ਸੱਚੇ ਭਾਵੇ। ਇਹ ਤਾਂ ਹੀ ਹੁੰਦਾ ਹੈ ਜੇ ਤੇ ਜਦੋਂ ਇਹ ਜੀਵ ਨੂੰ ਸੱਚੇ ਸੱਚੇ ਦਾ ਆਪਣਾ ਆਪ ਰੂਪ ਭਾਵੇ ਪਾ ਜਾਂਦਾ ਹੈ, ਜਾਂ ਜਦੋਂ ਆਪ ਹੀ ਜੀਵ ਸੱਚੇ ਸੱਚੇ ਪਰਮੇਸ਼ੁਰ ਨੂੰ ਭਾਵੇ ਪਾ ਜਾਂਦਾ ਹੈ। ਜਦੋਂ ਗੁਰਾਂ ਦੁਆਰਾ ਪਰਮੇਸ਼ੁਰ ਦੇ ਗੁਣਾਂ ਨੂੰ ਗਾਏ ਗਾ ਕਰਕੇ ਜੀਵ ਅਣ ਦਿਨ ਰਾਤ ਦਿਨੇ ਸਦਾ ਹੀ ਵਿਕਸੈ ਖੜਿਆ ਰਹਿੰਦਾ, ਆਨੰਦ ਦੇ ਸਹਿਤ ਰਹਿੰਦਾ ਹੈ। ਫਿਰ
ਅਹੰਕਾਰ ਹਉਮੈ ਤਜੈ ਮਾਇਆ।
ਜਦੋਂ ਜੀਵ ਗੁਣਾਂ ਦਾ ਹੰਕਾਰ ਅਤੇ ਦੇਹ ਦੀ ਹਉਮੈ ਹੰਗਤਾ ਅਤੇ ਮਾਇਆ ਦਾ ਜਿਹੜਾ ਹੰਕਾਰ ਹੈ ਇਸ ਨੂੰ ਤਜੈ ਤਿਆਗ ਦਿੰਦਾ ਹੈ, ਜਦੋਂ
ਸਹਿਜ ਨਾਮ ਸਮਾਵੇ
ਤਾਂ ਫਿਰ ਸਹਿਜ ਸੁਤੇ ਸਿੱਧ ਹੀ ਜੀਵ ਦਾ ਮਨ ਪਰਮੇਸ਼ੁਰ ਦੇ ਨਾਮ ਵਿੱਚ ਸਮਾਵੇ ਸਮਾ ਜਾਂਦਾ ਹੈ। ਜੀਵ ਨਾਮ ਜਪਣੇ ਕਰਕੇ ਸਹਿਜ ਸਰੂਪ ਵਿੱਚ ਸਮਾ ਜਾਂਦਾ ਹੈ।
ਆਪ ਕਰਤਾ ਕਰੇ ਸੋਈ
ਉਹੀ ਆਪ ਹੀ ਕਰਤਾ ਕਰਨਹਾਰ ਪਰਮੇਸ਼ੁਰ ਰੂਪ, ਜਾਂ ਫਿਰ ਉਹ ਆਪ ਹੀ ਕਰਤਾ ਕਰਨਹਾਰ ਪਰਮੇਸ਼ੁਰ ਗੁਰੂ ਰੂਪ ਹੋ ਕੇ ਸਿੱਖ ਦੇ ਤਾਂ ਹੀ ਉਪਦੇਸ਼ ਦੇਣਾ ਕਰੇ ਕਰਦਾ ਹੈ। ਉਹ ਆਪ ਹੀ ਕਰਤਾ ਪੁਰਖ ਅਧਿਕਾਰੀ ਹੋ ਕੇ ਨਾਮ ਦਾ ਅਭਿਆਸ ਕਰੇ ਕਰਦਾ ਹੈ। ਤੇ ਇਸ ਕਰਕੇ ਜੇਕਰ ਆਪ ਹੀ
ਆਪ ਦੀ ਤਾਂ ਪਾਈਏ,
ਜੇਕਰ ਆਪ ਹੀ ਗੁਰਾਂ ਦੁਆਰਾ ਨਾਮ ਦੀ ਦਾਤ ਦੇਵੇ ਤਾਂ ਹੀ ਨਾਮ ਦੀ ਦਾਤ ਪਾਈਏ ਪ੍ਰਾਪਤ ਕਰੀਦੀ ਹੈ।
ਹਰ ਜੀਵ ਕਿਰਪਾ ਕਰੇ
ਤੇ ਜੇ ਹਰ ਪਰਮੇਸ਼ੁਰ ਵਾਹਿਗੁਰੂ ਕਿਰਪਾ ਦਇਆ ਦ੍ਰਿਸ਼ਟੀ ਕਰ ਦੇਵੇ।
ਹਰ ਜੀਵ ਕਿਰਪਾ ਕਰੇ
ਹੇ ਪਿਆਰੇ ਜੀ, ਜੇ ਹਰ ਪਰਮੇਸ਼ੁਰ ਕਿਰਪਾ ਦਇਆ ਦ੍ਰਿਸ਼ਟੀ ਕਰ ਦੇਵੇ ਤਾਂ ਫਿਰ
ਤਾਂ ਨਾਮ ਧਿਆਈਐ ਜੀਉ,
ਤਦ ਹੀ ਜੀਉ ਹਿਰਦੇ ਵਿੱਚ ਗੁਰਾਂ ਦੇ ਨਾਮ ਨੂੰ ਧਿਆਈਏ। ਧਿਆ ਕਰ ਬਿਰਤੀ ਦੁਆਰਾ ਧਿਆਈਦਾ ਹੈ।
ਅੰਦਰ ਸਾਚਾ ਨੇਹ
ਜਿਨ੍ਹਾਂ ਪੂਰੇ ਪੂਰੀ ਪੰਕਤੀ ਸਾਰੀ ਬੋਲੋ ਜੀ ਉਹਦੇ ਨਾਲ।
ਅੰਦਰ ਸਾਚਾ ਨੇਹ ਪੂਰੇ ਸਤਿਗੁਰੈ ਜੀਉ,
ਜੀਉ ਹੇ ਪਿਆਰੇ ਜੀ, ਜਿਨ੍ਹਾਂ ਪੂਰਨ ਸਤਿਗੁਰਾਂ ਦੇ ਹਿਰਦੇ ਅੰਦਰ ਵਿੱਚ ਸੱਚਾ ਸੱਚੇ ਅਕਾਲ ਪੁਰਖ ਦਾ ਨੇਹੋ ਪ੍ਰੇਮ ਹੈ, ਜਿਨ੍ਹਾਂ ਪੂਰੇ ਪੂਰਨ ਸਤਿਗੁਰ ਹੈ, ਸਤਿਗੁਰਾਂ ਦੇ ਹਿਰਦੇ ਵਿੱਚ ਸੱਚਾ ਅਕਾਲ ਪੁਰਖ ਦਾ ਨੇਹੋ ਪ੍ਰੇਮ ਹੈ, ਜਾਂ ਹੇ ਪਿਆਰੇ ਜੀ ਸਾਡੇ ਹਿਰਦੇ ਵਿੱਚ ਪੂਰੇ ਸਤਿਗੁਰ ਕੌਣ? ਪੂਰੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ, ਉਹਨਾਂ ਦਾ ਸੱਚਾ ਨੇਹੋ ਪ੍ਰੇਮ ਹੈ ਸੱਚਾ ਹਿਰਦੇ ਵਿੱਚ।
ਹੋ ਤਿਸ ਸੀਵੀ ਦਿਨ ਰਾਤ,
ਇਹ ਕਹਿੰਦੇ ਹੋ ਮੈਂ ਅਸੀਂ ਉਹਨਾਂ ਸਤਿਗੁਰਾਂ ਨੂੰ ਰਾਤ ਦਿਨ ਸੇਵੀ ਟਹਿਲ ਕਰੀਏ। ਇਸ ਕਰਕੇ ਉਹ ਸਤਿਗੁਰੂ ਜੀ
ਮੈਂ ਕਦੇ ਨਾ ਵਿਸਰੈ ਜੀਉ,
ਕਹਿੰਦੇ ਹੇ ਪਿਆਰੇ ਜੀ ਉਹ ਸਤਿਗੁਰੂ ਜੀ ਮੈਨੂੰ ਕਦੇ ਵੀ ਉਹ ਭੁੱਲਣ ਨਾ ਵਿਸਰੈ, ਕਦੇ ਵਿਸਰਨ ਨਾ, ਪਰਮੇਸ਼ੁਰ ਦਾ ਨਾਮ ਕਦੇ ਵੀ ਭੁੱਲਦਾ ਨਹੀਂ ਹੈ।
ਕਦੇ ਨਾ ਵਿਸਾਰੀ ਅਨ ਦਿਨ ਸੰਵਾਰੀ,
ਐਸੇ ਗੁਰਾਂ ਦੁਆਰਾ ਪ੍ਰਾਪਤ ਕੀਤੇ ਹੋਏ ਨਾਮ ਨੂੰ ਕਦੇ ਵੀ ਵਿਸਾਰੀ ਭੁਲਾਈਏ ਨਾ, ਕਹਿੰਦੇ ਰਾਤ ਦਿਨੇ ਦੀ ਸਮਾਰੀ ਚੇਤੇ ਕਰਦੇ ਰਹੀਏ, ਸੰਭਾਲਣਾ ਕਰੀਏ, ਸਮਾਰੀ ਚੇਤੇ ਕਰੀਏ ਹਰ ਵਕਤ।
ਜਾ ਨਾਮ ਲਈ ਤਾਂ ਜੀਵਾ,
ਜਦੋਂ ਪਰਮੇਸ਼ੁਰ ਦਾ ਨਾਮ ਲਈਏ ਤਾਂ ਉਚਾਰਨ ਕਰੀਏ ਤਾਂ ਆਤਮਕ ਜੀਵਨ ਵਲੋਂ ਜੀਵਾਂ ਜਿਉਂਦੇ ਹੋਈਦਾ ਹੈ।
ਸ੍ਰਵਣੀ ਸੁਣੀ ਤਾਂ ਇਹ ਮਨ ਤ੍ਰਿਪਤ,
ਜਦੋਂ ਹਰ ਵਕਤ ਪਰਮੇਸ਼ੁਰ ਦੇ ਨਾਮ ਸ੍ਰਵਣੀ ਕੰਨਾਂ ਨਾਲ ਸੁਣੀ ਸਰਵਣ ਕਰੀਦਾ ਹੈ ਤਾਂ ਤਦੋਂ ਇਹ ਸਾਡਾ ਇਹ ਜਿਹੜਾ ਮਨ ਹੈ ਹਿਰਦਾ ਮਾਇਆ ਦੇ ਪਦਾਰਥਾਂ ਵੱਲੋਂ ਤ੍ਰਿਪਤ ਰੱਜ ਜਾਂਦਾ, ਸੰਤੁਸ਼ਟ ਹੋ ਜਾਂਦਾ ਤੇ ਮਾਇਆ ਦੀ ਤ੍ਰਿਸ਼ਨਾ ਆਦਿ ਦੀ ਭੁੱਖ ਜਿਹੜੀ ਮਿਟ ਜਾਂਦੀ ਹੈ।
ਗੁਰਮੁਖ ਅੰਮ੍ਰਿਤ ਪੀਵਾ,
ਕਿਉਂਕਿ ਅਸੀਂ ਨਾਮ ਅੰਮ੍ਰਿਤ ਗੁਰਮੁਖ ਮੁਖੀ ਗੁਰਾਂ ਦੀ ਸੰਗਤ ਕਰਕੇ, ਗੁਰਮੁਖਾਂ ਦੀ ਸੰਗਤ ਕਰਕੇ ਪੀਵਾ ਪੀਣਾ ਕੀਤਾ ਹੈ।
ਨਦਰ ਕਰੇ ਤਾਂ ਸਤਿਗੁਰ ਮੇਲੇ,
ਜੇ ਪਰਮੇਸ਼ੁਰ ਦਇਆ ਦ੍ਰਿਸ਼ਟੀ ਕਰੇ ਤਾਂ ਸਤਿਗੁਰ ਸੱਚੇ ਗੁਰਾਂ ਦੇ ਨਾਲ ਮੇਲੇ ਮੇਲ ਦਿੰਦਾ ਹੈ। ਫਿਰ ਜੇਕਰ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਤਾਂ ਅੱਗੇ ਦੱਸਦੇ ਹਨ ਅਨਦਿਨ
ਵਿਵੇਕ ਬੁੱਧ ਵਿਚਰੈ।
ਫਿਰ ਜੇ ਸਤਿਗੁਰੂ ਜੀ ਕਿਰਪਾ ਕਰ ਦੇਣ ਅਨਦਿਨ ਰਾਤ ਦਿਨ ਹੀ ਬੁੱਧ ਰੂਪੀ ਅਨਦਿਨ ਹੀ ਬੁੱਧ ਬੁੱਧੀ ਜਿਹੜੀ ਹੈ ਉਹਦੇ ਚ ਪਰਮੇਸ਼ੁਰ ਦੀ ਪ੍ਰਾਪਤੀ ਦੀ ਵਿਵੇਕ ਵਿਚਾਰ
ਵਿਚਰੈ ਵਿਚਾਰੀ ਦੀ ਹੈ। ਬੁੱਧੀ ਰਾਤ ਦਿਨ ਵਿਵੇਕ ਵਿੱਚ ਵਿਚਰੈ ਵਿਚਰਦੀ ਹੈ। ਫਿਰ
ਅੰਦਰ ਸਾਚਾ ਨੇਹ ਪੂਰੇ ਸਤਿਗੁਰ ਹੈ।
ਇਹ ਪੂਰੇ ਸਤਿਗੁਰੂ ਜਿਹੜੇ ਨੇ, ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਗੁਰੂ ਰਾਮਦਾਸ ਜੀ ਫਰਮਾਉਂਦੇ ਹੈ, ਤੇ ਕਿਰਪਾ ਦੁਆਰਾ, ਉਹਨਾਂ ਦੀ ਕਿਰਪਾ ਦੁਆਰਾ ਸਾਡੇ ਹਿਰਦੇ ਵਿੱਚ ਸਾਚਾ ਸੱਚੇ ਅਕਾਲ ਪੁਰਖ ਦਾ ਨੇਹੋ ਪ੍ਰੇਮ ਹੈ ਜੀ।
ਸਤ ਸੰਗਤ ਮਿਲੈ ਵਡਭਾਗ।
ਤੇ ਹੇ ਪਿਆਰੇ ਜੀ, ਜਦੋਂ ਵਡਭਾਗ ਵੱਡੇ ਭਾਗਾਂ ਕਰਕੇ ਸਤਸੰਗਤ ਮਿਲੇ ਪ੍ਰਾਪਤ ਹੁੰਦੀ ਹੈ,
ਤਾਂ ਹਰ ਰਸ ਆਵੇ ਜੀਉ,
ਤਾਂ ਤਦੋਂ ਜੀਵ ਦੇ ਜੀਉ ਹਿਰਦੇ ਵਿੱਚ ਸੱਚੇ ਪਰਮੇਸ਼ਵਰ ਦਾ ਨਾਮ ਦਾ ਰਸ ਆਨੰਦ ਆਵੇ ਆਉਂਦਾ ਹੈ। ਨਾਮ ਦਾ ਰਸ ਇਸ ਪ੍ਰਕਾਰ ਆਉਣ ਲੱਗ ਜਾਂਦਾ ਹੈ।
ਅਨ ਦਿਨ ਰਹੈ ਲਿਵ ਲਾਏ,
ਤੇ ਅਨ ਦਿਨ ਕਹਿੰਦੇ ਹੇ ਪਿਆਰੇ ਜੀ, ਜੀਵ ਅਨ ਦਿਨ ਰਾਤ ਦਿਨੇ ਪਰਮੇਸ਼ਵਰ ਦੇ ਨਾਮ ਚ ਲਈ ਵਿਰਤੀ ਨੂੰ ਲਗਾ ਕਰਕੇ ਰਹਿ ਰਹਿੰਦਾ ਹੈ,
ਤਾਂ ਸਹਿਜ ਸਮਾਵੇ ਜੀਉ,
ਤਾਂ ਵੀ ਸਹਿਜ ਸੁਤੇ ਸਿੱਧੀ ਵਾਹਿਗੁਰੂ ਸਮਾਵੇ, ਸਮਾ ਜਾਈਦਾ, ਅਭੇਦ ਹੋ ਜਾਈਦਾ ਹੈ,
ਤਾਂ ਸਹਿਜ ਸਮਾਵੇ ਜੀਉ,
ਤਾਂ ਫਿਰ ਕਹਿੰਦੇ ਉਹ ਫਿਰ ਸਹਿਜ ਸੁਤੇ ਸਿੱਧੀ ਵਾਹਿਗੁਰੂ ਸਮਾਵੇ, ਸਮਾ ਅਭੇਦ ਹੋ ਜਾਂਦਾ ਹੈ, ਇਹ ਕਿਰਪਾ ਹੋ ਜਾਂਦੀ ਹੈ ਜੀ।
ਸਹਿਜ ਸਮਾਵੈ ਤਾਂ ਹਰ ਮਨ ਭਾਵੈ,
ਜਦੋਂ ਜੀਵ ਸਹਿਜ ਸ਼ਾਂਤੀ ਪੂਰਵਕ ਗੁਰਾਂ ਦੇ ਸ਼ਬਦ ਵਿੱਚ ਸਮਾਵੇ, ਲੀਨ ਹੁੰਦਾ ਹੈ, ਤਾਂ ਤਦੋਂ ਹਰ ਪਰਮੇਸ਼ਰ ਦੇ ਮਨ ਦੇ ਵਿੱਚ ਭਾਵ ਹੈ, ਭਾ ਜਾਂਦਾ ਹੈ। ਇਸ ਕਰਕੇ ਫੇਰ ਸਦਾ ਹਮੇਸ਼ਾ, ਹਾਂਜੀ ਬੋਲੋਗੇ,
ਸਦਾ ਅਤੀਤ ਬੈਰਾਗੀ,
ਸਦਾ ਹਮੇਸ਼ਾ ਹੀ ਮਾਇਆ ਜਾਂ ਫਿਰ ਸੰਬੰਧੀਆਂ ਆਦਿ ਦੇ ਜਿਹੜੇ ਮੋਹ ਵੱਲੋਂ ਅਤੀਤ ਨਿਰਲੇਪ ਹੋ ਜਾਂਦਾ, ਤਿਆਗੀ ਹੋ ਜਾਂਦਾ, ਬੈਰਾਗਵਾਨ ਹੋ ਜਾਂਦਾ, ਸਦਾ ਹੀ ਦੁਨੀਆਂ ਦੇ ਅਤੀਤ ਵਿਰਕਤ ਹੋ ਕੇ ਬੈਰਾਗ ਦੇ ਸਹਿਤ ਰਹਿੰਦਾ ਹੈ।
ਪਲਤ ਪਲਤ ਸੋਭਾ ਜਗ ਅੰਤਰ,
ਉਹਦੀ ਜਗ ਸੰਸਾਰ ਦੇ ਅੰਦਰ ਤੇ ਹਲਤ ਇਸ ਲੋਕ ਦੇ ਵਿੱਚ ਤੇ ਪਲਤ ਪਰਲੋਕ ਦੇ ਵਿੱਚ, ਹਲਤ ਪਲ ਸੋਭਾ ਜਗ ਅੰਤਰ, ਜਾਂ ਉਸ ਜਗ ਸੰਸਾਰੀ ਜੀਵ ਦੀ ਲੋਕ ਪਰਲੋਕ ਦੇ ਵਿੱਚ ਸੋਭਾ ਨਾਮ ਵਡਿਆਈ ਦਾ, ਉਹਦੀ ਫਿਰ ਇਸ ਪ੍ਰਕਾਰ ਵਡਿਆਈ ਹੁੰਦੀ ਹੈ। ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ,
ਰਾਮ ਨਾਮ ਲਿਵ ਲਾਗੀ,
ਜਿਹਨਾਂ ਦੀ ਰਾਮ ਰਮੇ ਹੋਏ ਪਰਮੇਸ਼ਵਰ ਦੇ ਨਾਲ ਲਿਵ ਨਾਮ ਬਿਰਤੀ ਦਾ, ਬਿਰਤੀ ਲੱਗ ਗਈ ਜਾਣੀ ਬਿਰਤੀ ਜੁੜ ਗਈ ਹੈ ਜਿਹਨਾਂ ਦੀ,
ਹਰਖ ਸੋਗ ਦੁਹਾ ਤੇ ਮੁਕਤਾ,
ਉਹ ਗੁਰਮੁਖ ਜਨ ਪਦਾਰਥਾਂ ਦੀ ਪ੍ਰਾਪਤੀ ਹੋਈ ਤੋਂ ਹਰਖ ਖੁਸ਼ ਨਹੀਂ ਹੁੰਦੇ, ਤੇ ਪਦਾਰਥਾਂ ਦੀ ਅਪ੍ਰਾਪਤੀ ਤੋਂ ਸੋ ਗਮ, ਇਹਨਾਂ ਦੋਨਾਂ ਹੀ ਹਾਲਤਾਂ ਦੇ ਵਿੱਚ ਇਹ ਬੰਧਨੇ ਨੇ ਕਿਸਮ ਦੇ, ਇਸ ਪ੍ਰਕਾਰ ਫਿਰ ਉਹ ਮੁਕਤਾ, ਬੰਧਨਾਂ ਤੋਂ ਮੁਕਤਾ ਸੁਤੰਤਰ ਹੋ ਜਾਂਦੇ ਨੇ, ਬਿਰਤੀ ਤਤੀਕਸ਼ਾ ਬਿਰਤੀ ਅਸਮਾਨ ਬਿਰਤੀ ਹੋ ਜਾਂਦੀ ਹੈ।
ਜੋ ਪ੍ਰਭ ਕਰੇ ਸੋ ਭਾਵੇ,
ਜਿਹੜਾ ਕੁਝ ਪਰਮੇਸ਼ਰ ਕਰਦਾ ਹੈ ਉਹੀ ਉਸ ਨੂੰ ਭਾਵੇ ਭਾਉਂਦਾ, ਚੰਗਾ ਲੱਗਦਾ ਹੈ, ਉਹ ਪਰਮੇਸ਼ਰ ਦੇ ਕੀਤੇ ਦੇ ਕਿੰਤੂ ਨਹੀਂ ਕਰਦਾ, ਬੁਰਾ ਨਹੀਂ ਮੰਨਦਾ ਹੈ।
ਸਤਸੰਗਤ ਮਿਲੈ ਵਡਭਾਗ,
ਤੇ ਕਹਿੰਦੇ ਭਾਈ ਜਦੋਂ ਵਡਭਾਗ ਵੱਡਿਆਂ ਭਾਗਾਂ ਕਰਕੇ ਸਤਸੰਗਤ ਮਿਲੇ ਮਿਲਦੀ ਹੈ,
ਤਾਂ ਹਰ ਰਸ ਆਵੇ ਜੀਉ,
ਹੇ ਪਿਆਰੇ ਜੀ, ਤਾਂ ਫਿਰ ਪਰਮੇਸ਼ਰ ਦਾ ਰਸ ਆਨੰਦ ਆਵੇ ਆ ਕੇ ਪ੍ਰਾਪਤ ਹੁੰਦਾ ਹੈ।
ਦੂਜਾ ਭਾਏ ਦੁੱਖ ਹੋਏ,
ਤੇ ਹੇ ਪਿਆਰੇ ਕਹਿੰਦੇ ਦੂਜੇ ਦਵੈਤ ਭਾਏ, ਭਾਵ ਵਿੱਚ ਦਵੈਸ਼ ਭਾਵਨਾ ਦੇ ਵਿੱਚ, ਦਵੈਸ਼ ਦੇ ਵਿੱਚ ਲੱਗਣ ਕਰਕੇ ਪੁਰਖ ਨੂੰ ਦੂਜੇ ਭਾਏ ਦੁੱਖ ਹੋਏ, ਕਾਹਦਾ ਦੁੱਖ ਹੋਏ, ਜੰਮਣ ਤੇ ਮਰਨ ਦਾ, ਇਹ ਦੁੱਖ ਪ੍ਰਾਪਤ ਹੋਏ ਹੁੰਦਾ ਹੈ।
ਮਨਮੁਖ ਜਮ ਜੋਹਿਆ ਜੀਉ,
ਉਸ ਮਨਮੁਖ ਨੂੰ ਜਵਾਂ ਨੇ ਜੋਹਿਆ, ਤਾੜਨਾ ਕੀਤਾ, ਜਵਾਂ ਨੇ ਤੱਕਣਾ ਕੀਤਾ, ਜਮ ਦੇਖਦੇ ਰਹਿੰਦੇ ਨੇ ਵੀ ਕਦੋਂ ਇਸ ਨੂੰ ਮਾਰਨਾ ਹੈ।
ਮਨਮੁਖ ਜਮ ਜੋਹਿਆ ਜੀਉ,
ਹੇ ਪਿਆਰੇ ਜੀ, ਕਹਿੰਦੇ ਉਹਨਾਂ ਨੂੰ ਫਿਰ ਜਮਾਂ ਨੇ ਜੋਹਿਆ, ਦੇਖਣਾ ਕੀਤਾ, ਤਾੜਨਾ ਕੀਤਾ ਕਿ ਕਦੋਂ ਇਸ ਨੂੰ ਮਾਰਨਾ ਹੈ। ਇਸ ਪ੍ਰਕਾਰ ਫਿਰ ਉਹ ਤੱਕਦੇ ਰਹਿੰਦੇ ਆ, ਜਦੋਂ ਸਾਸ ਪੂਰੇ ਹੋਣ ਤੇ ਦੇ ਜੀਵ ਆਤਮਾ ਨੂੰ ਸਰੀਰ ਦੇ ਵਿੱਚੋਂ ਕੱਢਣਾ ਕਰੀਏ, ਇਉਂ ਦੇਖਦੇ ਰਹਿੰਦੇ ਆ।
ਹਾਏ ਹਾਏ ਕਰੇ ਦਿਨ ਰਾਤ,
ਕਹਿੰਦੇ ਭਾਈ ਫਿਰ ਉਹ ਮਨਮੁਖ ਪੁਰਸ਼ ਦੁਖਦਾਇਕ ਮਾਇਆ ਦੇ ਮੋਹਿਆ, ਸਾਰੀ ਪੰਕਤੀ ਇਕੱਠੀ ਬੋਲੋ ਜੀ,
ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜੀਉ,
ਹੇ ਪਿਆਰੇ ਜੀ, ਮਨਮੁਖ ਪੁਰਖ ਦੁਖਦਾਇਕ ਮਾਇਆ ਦਾ ਮੋਹਿਆ ਹੋਇਆ, ਮੋਹਿਤ ਕੀਤਾ ਹੋਇਆ, ਇਸ ਕਰਕੇ ਦਿਨ ਰਾਤ ਰਾਤ ਦਿਨੇ ਫਿਰ ਨਰਕਾਂ ਦੇ ਵਿੱਚ ਹਾਏ ਹਾਏ ਦੀ ਆਵਾਜ਼ ਦਿੰਦਾ, ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ, ਹਾਏ ਹਾਏ ਦੀ ਆਵਾਜ਼ ਦਿੰਦਾ, ਜਾਂ ਜੂਨਾਂ ਦੇ ਪਿਆ ਹੋਇਆ ਹੈ ਹਾਹਾਕਾਰ ਕਰੇ ਕਰਦਾ ਰਹਿੰਦਾ, ਸੁਣਦਾ ਫਿਰ ਕੋਈ ਨੀ ਕਿਉਂਕਿ ਮਨੁੱਖਾ ਸਰੀਰ ਹੱਥੋਂ ਜਾਂਦਾ ਰਿਹਾ।
ਮਾਇਆ ਦੁੱਖ ਮੋਹਿਆ ਹਉਮੈ ਰੋਹਿਆ,
ਤੇ ਮਨਮੁਖ ਜੀਵ ਦੁੱਖ ਰੂਪ ਮਾਇਆ ਦਾ ਮੋਹਿਆ ਹੋਇਆ ਹਉਮੈ ਹੰਗਤਾ ਕਰਕੇ ਰੋਹਿਆ ਕ੍ਰੋਧਿਤ ਭਾਵ ਗੁੱਸੇ ਦੇ ਸਹਿਤ ਰਹਿੰਦਾ ਹੈ, ਬੜਾ ਹੀ ਕ੍ਰੋਧੀ ਸੁਭਾਅ ਹੋ ਜਾਂਦਾ ਹੈ।
ਮੇਰੀ ਮੇਰੀ ਕਰਤ ਵਿਹਾਵੇ,
ਮੇਰੀ ਦੇਹ ਮੇਰੀ ਦੌਲਤ ਮੇਰਾ ਮਕਾਨ ਮੇਰਾ ਪਰਿਵਾਰ, ਇਉਂ ਕਰਤ ਕਰਦਿਆਂ ਹੀ ਸਾਰੀ ਉਮਰ ਵਿਹਾਵੇ ਬਤੀਤ ਹੋ ਜਾਂਦੀ ਹੈ, ਸਮਾਂ ਹੱਥੋਂ ਭਜਨ ਸਿਮਰਨ ਦਾ ਨਿਕਲ ਜਾਂਦਾ ਹੈ।
ਜੋ ਪ੍ਰਭ ਦੇ ਤਿਸ ਚੇਤਾ ਨਾਹੀ,
ਜਿਹੜਾ ਪਰਮੇਸ਼ਰ ਨੇ ਦਾਤਾਂ ਦਿੱਤੀਆਂ ਜਾਂ ਦੇ ਰਿਹਾ ਹੈ ਦਿੰਦਾ ਹੈ, ਉਹਨੂੰ ਮਨਮੁਖ ਚੇਤੇ ਹੀ ਨਹੀਂ ਕਰਦਾ, ਯਾਦ ਹੀ ਨਹੀਂ ਕਰਦਾ ਜਿਸ ਨੇ ਇੰਨਾ ਸਭ ਕੁਛ ਦਿੱਤਾ ਹੈ। ਐਸਾ ਜੋ ਪਰਮੇਸ਼ਰ ਵਾਹਿਗੁਰੂ ਹੈ ਸੋ ਕੋ ਵਿਸਰਿਆ, ਜਿਹਨੇ ਸਭ ਕੁਛ ਦਿਆ ਸਭ ਕੁਛ ਜਿਸਨੇ ਦਿੱਤਾ ਕਿਉਂ ਵਿਸਰੇ।
ਅੰਤ ਗਿਆ ਪਛਤਾਵੇ,
ਅਖੀਰ ਪਰਲੋਕ ਨੂੰ ਪਛਤਾਤਾਪ ਕਰਦਾ ਹੀ ਜਾਊਗਾ। ਇੱਥੋਂ ਜੋ ਵੀ ਧਨ ਪਦਾਰਥ ਹੈ ਸਰੀਰ ਵੀ ਇੱਥੇ ਰਹਿ ਜਾਣਾ, ਸੰਬੰਧੀ ਵੀ ਇੱਥੇ ਰਹਿ ਜਾਣੇ, ਪਛਚਾਤਾਪ ਨਾਲ ਜਾਏਗਾ ਕਿ ਮਨੁੱਖਾ ਸਰੀਰ ਖੋਇਆ ਗਿਆ।
ਜਿਨ ਨਾਵੈ ਕੋ ਸਾਥ ਨਾ ਚਾਲੈ,
ਪਰਮੇਸ਼ਰ ਦੇ ਨਾਮ ਤੋਂ ਬਗੈਰ ਕੋਈ ਪਰਲੋਕ ਨੂੰ ਸਾਥ ਸਾਥੀ ਬਣ ਕੇ ਨਾਲ ਨਹੀਂ ਚੱਲੇਗਾ। ਜਿਨ੍ਹਾਂ ਵਾਸਤੇ ਠੱਗੀਆਂ ਬੱਗੀਆਂ ਕਰਦਾ, ਚੋਰੀਆਂ ਕਰਦਾ ਜਾਂ ਫਿਰ ਹੋਰ ਕਈ ਤਰ੍ਹਾਂ ਦੇ ਬੜੀਆਂ ਮਿਹਨਤ ਮਸਖਤਾਂ ਕਰਦਾ, ਉਹਨਾਂ ਨੇ ਨਾਲ ਨਹੀਂ ਜਾਣਾ ਹੈ। ਅੱਗੇ ਦੱਸਦੇ ਨੇ,
ਪੁੱਤਰ ਕਲੱਤਰ ਮਾਇਆ ਧੋਹਿਆ,
ਪੁੱਤਰ ਬੇਟਾ ਜਿਹੜਾ ਆਪਣੇ ਜਿਸਮ ਤੋਂ ਪੈਦਾ ਹੋਇਆ, ਕਲੱਤਰ ਨਾਮ ਇਸਤਰੀ ਦਾ, ਕਲ ਧਾਤੂ ਨੂੰ ਧਾਰਨ ਕਰਨ ਵਾਲੇ ਇਤਿਆਦਕ, ਇਹ ਸਭ ਧੋਹਿਆ ਛਲ ਰੂਪ ਹੀ ਨ, ਇਹਨਾਂ ਨੇ ਸੰਸਾਰ ਨੂੰ ਛਲਿਆ, ਤੇਰੇ ਸਵਾਸ ਜਿਹੜੇ ਨੇ ਉਹ ਵੀ ਛਲੇ ਜਾ ਰਹੇ ਹਨ। ਇਸ ਕਰਕੇ ਹੇ ਪਿਆਰੇ ਜੀ, ਤੂੰ ਇਸ ਨੂੰ ਸਮਝਣਾ ਕਰੋ ਜੀ। ਬੋਲ ਦਿਓ, ਦੁਬਾਰੇ ਬੋਲ ਦਿਓ,
ਪੁੱਤਰ ਕਲੱਤਰ ਮਾਇਆ ਧੋਹਿਆ।
ਤੋ ਇਸ ਪ੍ਰਕਾਰ ਕਹਿੰਦੇ ਪੁੱਤਰ ਤੇ ਜਿਹੜਾ ਬੇਟਾ, ਕਲੱਤਰ ਇਸਤਰੀ ਦਾ ਨਾਮ ਹੈ, ਕਲ ਧਾਤੂ ਨੂੰ ਧਾਰਨ ਕਰਨ ਵਾਲੀ, ਮਾਇਆ ਧਨ ਪਦਾਰਥ, ਇਹ ਸਾਰਾ ਕੁਛ ਕੀ ਹੈ, ਧੋਹਿਆ ਛਲ ਰੂਪ ਹੀ ਹੈ, ਸਾਰੀ ਦੁਨੀਆਂ ਨੂੰ ਛਲਿਆ ਇਹਨਾਂ ਨੇ।
ਦੂਜਾ ਭਾਏ ਦੁੱਖ ਹੋਏ,
ਤੇ ਕਹਿੰਦੇ ਜਿਸ ਪੁਰਖ ਨੇ ਦੂਜਾ ਦਵੈਤ ਭਾਵਨਾ ਕੀਤੀ ਹੈ, ਦਵੈ ਭਾਵ ਚ ਲੱਗੇ ਨਾ, ਉਹਦੇ ਚ ਲੱਗਣ ਕਰਕੇ ਪਰਮੇਸ਼ਰ ਨੂੰ ਵਿਸਾਰ ਦਿੱਤਾ, ਤੇ ਇਸ ਕਰਕੇ ਫਿਰ ਪਰਮੇਸ਼ਰ ਨੂੰ ਵਿਸਾਰਨ ਕਰਕੇ ਅੱਗੇ ਦੱਸਦੇ ਹਨ। ਫਿਰ
ਦੂਜਾ ਭਾਏ ਦੁੱਖ ਹੋਏ,
ਕਹਿੰਦੇ ਜਿਸ ਪੁਰਖ ਨੇ ਦਵੈਸ਼ ਵਿੱਚ ਦਵੈਸ਼ ਭਾਵਨਾ ਚ ਲੱਗਣ ਕਰਕੇ ਪਰਮੇਸ਼ਰ ਨੂੰ ਵਿਸਾਰ ਦਿੱਤਾ, ਉਹਨੂੰ ਫਿਰ ਦੁੱਖ ਹੋਏ। ਕਿਹੜਾ ਦੁੱਖ ਹੋਏ? ਜੰਮਣ ਤੇ ਮਰਨ ਦਾ, ਇਹ ਦੁੱਖ ਹੁੰਦਾ ਹੈ।
ਮਨਮੁਖ ਜਨ ਜੋ ਹੋਇਆ ਜੀਉ,
ਮਨਮੁਖ ਮਨ ਦੇ ਆਖੇ ਲੱਗਣ ਵਾਲੇ ਨੂੰ ਕਹਿੰਦੇ ਨੇ, ਮਨ ਦੇ ਆਖੇ ਲੱਗਣ ਵਾਲੇ ਪੁਰਖਾਂ ਨੂੰ ਜਮਾਂ ਨੇ ਜੋਹਿਆ, ਤਾੜਨਾ ਕੀਤਾ ਜਾਂ ਤੱਕਣਾ ਕੀਤਾ ਹੈ।
ਕਰ ਕਿਰਪਾ ਲੇਹੋ ਮਿਲਾਏ,
ਤੇ ਇਹ ਪਿਆਰੇ ਜੀ ਕਹਿੰਦੇ ਜਿਸ ਗੁਰਮੁਖ ਜਨ ਨੂੰ ਪਰਮੇਸ਼ਰ ਨੇ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਗੁਰਾਂ ਦੀ ਸੰਗਤ ਦੇ ਨਾਲ ਮਿਲਾ ਦਿੱਤਾ, ਜਾਂ ਫਿਰ ਇਉਂ ਬੇਨਤੀ ਕਰੀਏ ਕਿ ਹੇ ਪਿਆਰੇ ਜੀ, ਤੇ ਆਪ ਕਿਰਪਾ ਕਰੋ ਹੋਏ ਜਿਸ ਗੁਰਮੁਖ ਜਨ ਨੂੰ ਪਰਮੇਸ਼ਰ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਗੁਰਾਂ ਦੀ ਸੰਗਤ ਦੇ ਨਾਲ ਮਿਲਾ ਲੈਂਦਾ ਹੈ, ਉਹਦੀ ਬਾਬਤ ਦੱਸਦੇ ਹਨ।
ਮਹਿਰ ਹਰ ਪਾਇਆ ਜੀਉ,
ਉਸ ਨੇ ਹਰੀ ਪਰਮੇਸ਼ਰ ਦੇ ਮਹਲ ਸਰੂਪ ਰੂਪੀ ਘਰ ਨੂੰ ਪਾ ਲਿਆ। ਹੇ ਹਰ ਪਰਮੇਸ਼ਰ ਜੀ, ਆਪ ਜੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ ਸਾਨੂੰ ਗੁਰਾਂ ਦੀ ਸੰਗਤ ਦੁਆਰਾ ਆਪਣੇ ਨਾਲ ਆਪਣੇ ਨਾਮ ਦੇ ਨਾਲ ਮੇਲ ਲਿਓ ਲਵੋ, ਨਾਮ ਦੇ ਨਾਲ ਮੇਲ ਲਵੋ ਜੀ, ਜਿਸ ਕਰਕੇ ਅਸੀਂ ਤੁਰਿਆ ਪਦ ਰੂਪੀ ਮਹਲ ਨੂੰ ਪਾਉਣਾ ਕਰੀਏ ਜੀ।
ਸਦਾ ਰਹਿ ਕਰ ਜੋੜ,
ਤੇ ਕਹਿੰਦੇ ਜੋ ਪੁਰਖ ਸਦਾ ਹਮੇਸ਼ਾ ਹੀ ਪਰਮੇਸ਼ਰ ਦੇ ਅੱਗੇ ਪ੍ਰਤੱਖ ਵੀ ਹੱਥ ਜੋੜ ਕੇ ਬੇਨਤੀਆਂ ਕਰਦਾ ਹੈ, ਜਾਂ ਗੁਰਾਂ ਦੇ ਅੱਗੇ ਮਾਨ ਬੁੱਧ ਰੂਪੀ ਹੱਥ ਜੋੜ ਕੇ ਇਉਂ ਸੂਖਮ ਰੂਪ ਦੇ ਇਹ ਬੇਨਤੀਆਂ ਕਰਦਾ ਹੈ, ਤੇ ਉਹਦੇ ਚ ਬਿਰਤੀ ਦੇ ਵਿੱਚ ਨਾਮ ਨੂੰ ਟਿਕਾਉਂਦਾ ਹੈ।
ਪ੍ਰਭ ਮਨ ਪਾਇਆ ਜੀਉ,
ਤੇ ਇਸ ਤਰ੍ਹਾਂ ਦਾ ਕਰ ਰਹਿੰਦਾ ਜਿਹੜਾ ਉਹ ਪਰਮੇਸ਼ਰ ਦੇ ਮਨ ਵਿੱਚ ਪਾਇਆ, ਚੰਗਾ ਲੱਗਦਾ ਹੈ ਜੀ, ਉਹ ਪਰਮੇਸ਼ਰ ਨੂੰ ਪਾ ਜਾਂਦਾ, ਚੰਗਾ ਲੱਗਦਾ ਹੈ ਜੀ।
ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ,
ਜਦੋਂ ਪ੍ਰਭ ਪਰਮੇਸ਼ਰ ਦੇ ਮਨ ਵਿੱਚ ਭਾਵੈ ਪਾ ਜਾਂਦਾ, ਤਾਂ ਫਿਰ ਉਦੋਂ ਉਸਦੇ ਹੁਕਮ ਦੁਆਰਾ ਵਾਹਿਗੁਰੂ ਵਿੱਚ ਸਮਾਵੈ ਸਮਾ ਜਾਂਦਾ ਹੈ, ਭਾਵ ਕੀ ਲੀਨ ਹੋ ਜਾਂਦਾ ਹੈ।
ਹੁਕਮ ਮਨ ਸੁਖ ਪਾਇਆ,
ਕਿਉਂ ਜਿਸਨੇ ਹੁਕਮ ਨੂੰ ਮਨ ਮੰਨਿਆ ਉਸਨੇ ਹੀ ਸੁਖ ਆਨੰਦ ਨੂੰ ਪਾਇਆ ਪਾਉਣਾ ਕੀਤਾ ਹੈ।
ਅੰਨ ਦਿਨ ਜਪਤ ਰਹੇ ਦਿਨ ਰਾਤੀ,
ਉਹ ਰਾਤ ਦਿਨ ਅੰਨ ਦਿਨ ਇੱਕ ਰਸ ਕਰਕੇ ਇੱਕ ਮਤਲਬ ਇੱਕ ਦਿਨ ਰਾਤ ਅਤੇ ਦਿਨ, ਉਹ ਰਾਤ ਦਿਨੇ ਅੰਨ ਦਿਨ ਇੱਕ ਰਸ ਰਸਨਾ ਕਰਕੇ ਨਾਮ ਨੂੰ ਜਪਤ ਜਪਦਾ ਰਹੇ, ਕਿਉਂਕਿ ਦਿਨ ਤੇ ਰਾਤ ਵੀ ਪਦ ਪਿਆ ਤੇ ਅੰਨ ਦਿਨ ਵੀ ਪਿਆ। ਜਿੱਥੇ ਪਦ ਇਕੱਠੇ ਆ ਜਾਂਦੇ ਨੇ ਉੱਥੇ ਅੰਨ ਦਿਨ ਇੱਕ ਰਸ ਤੇ ਲੱਗੇਗਾ, ਦਿਨ ਤੇ ਰਾਤ ਉਹ ਦਿਨ ਤੇ ਰਾਤ ਤੇ ਲੱਗਣਗੇ। ਉਹ ਰਾਤ ਦਿਨੇ ਅੰਨ ਦਿਨ ਇੱਕ ਰਸ ਰਸਨਾ ਕਰਕੇ ਨਾਮ ਨੂੰ ਜਪਤ ਜਪਦਾ ਹੈ, ਜਪਦਾ ਰਹੇ ਰਹਿੰਦਾ ਹੈ।
ਸਹਿਜੇ ਨਾਮ ਧਿਆਇਆ,
ਤੇ ਮਨ ਕਰਕੇ ਸਹਿਜੇ ਨਾਮ ਨੂੰ ਧਿਆਉਣਾ ਧਿਆਉਂਦਾ ਰਹਿੰਦਾ ਹੈ ਜੀ।
ਨਾਮੋ ਨਾਮ ਮਿਲੀ ਵਡਿਆਈ,
ਸਤਿਗੁਰੂ ਜੀ ਕਥਨ ਕਰਦੇ ਹੈ ਕਿ ਹੇ ਪਿਆਰੇ ਜੀ, ਉਹ ਨਾਮੋ ਨਾਮ ਜਪਣ ਵਾਲੇ ਗੁਰਮੁਖ ਜਨ ਨੂੰ ਨਾਮ ਪ੍ਰਸਿੱਧ ਪਰਮੇਸ਼ਰ ਦੀ ਪ੍ਰਾਪਤੀ ਰੂਪ ਵਡਿਆਈ ਮਿਲਦੀ ਹੈ। ਨਾਮੋ ਨਾਮ, ਨਾਮ ਹੀ ਨਾਮ ਜਪਣ ਦੀ ਵਡਿਆਈ ਮਿਲਦੀ ਹੈ।
ਨਾਨਕ ਨਾਮ ਮਨ ਭਾਵੇ,
ਇਹ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਇਸ ਕਰਕੇ ਗੁਰਮੁਖਾਂ ਦੇ ਹਿਰਦੇ ਵਿੱਚ ਨਾਮ ਹੀ ਭਾਵੇ ਭਾਉਂਦਾ ਹੈ, ਚੰਗਾ ਲੱਗਦਾ ਹੈ।
ਕਰ ਕਿਰਪਾ ਲੇਹੋ ਮਿਲਾਏ,
ਹੇ ਪਿਆਰੇ ਜੀ, ਜਿਸ ਗੁਰਮੁਖ ਜਨ ਨੂੰ ਪਰਮੇਸ਼ਰ ਦਇਆ ਦ੍ਰਿਸ਼ਟੀ ਕਰਕੇ ਗੁਰਾਂ ਦੀ ਸੰਗਤ ਦੇ ਨਾਲ ਮਿਲਾ ਲੈਂਦਾ ਹੈ।
ਮਹਿਲ ਹਰ ਪਾਵੇ ਜੀਉ,
ਉਸਨੇ ਹਰ ਪਰਮੇਸ਼ਰ ਦੇ ਸਰੂਪ ਰੂਪੀ ਮਹਿਲ ਨੂੰ ਅਸਥਾਨ ਨੂੰ ਪਾਵੇ ਪਾ ਲਿਆ, ਜਾਂ ਫਿਰ ਕਰ ਕਿਰਪਾ ਲੇਹੋ ਮਿਲਾਏ, ਹੇ ਮੇਰੇ ਵਾਹਿਗੁਰੂ ਜੀ, ਕਿਰਪਾ ਦ੍ਰਿਸ਼ਟੀ ਕਰਕੇ ਸਾਨੂੰ ਆਪਣੇ ਨਾਲ ਮੇਲ ਲਿਓ ਮਹਾਰਾਜ, ਕਿਰਪਾ ਕਰਕੇ ਮੇਲਣਾ ਕਰੋ। ਮਹਲ ਹਰ ਪਾਵੇ ਜੀਉ, ਜਿਸ ਕਰਕੇ ਅਸੀਂ ਵੀ ਅਧਿਕਾਰੀ ਹੋ ਕੇ ਤੁਹਾਡੇ ਤੁਰਿਆ ਪਦ ਰੂਪੀ ਮਹਿਲ ਨੂੰ ਪਾਉਣਾ ਕਰੀਏ ਜੀ।
ਧਨਾਸਰੀ ਮਹੱਲਾ ਪੰਜਵਾਂ ਸ਼ੰਤ,
ਤੇ ਧਨਾਸਰੀ ਰਾਗਣੀ ਦੇ ਅੰਦਰ ਇਹ ਸ਼ੰਤ ਜਸ ਰੂਪ ਬਾਣੀ, ਜਿਹਦੇ ਚ ਕਾਵਿ ਤੇ ਸੰਗੀਤ ਦੋਨੇ ਮਿਲੇ ਹੋਣ, ਐਸਾ ਇਹ ਸ਼ੰਤ ਮਹਾਰਾਜ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਉਚਾਰਨ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤ ਨਾਸ ਤੋਂ ਰਹਿਤ ਹੈ, ਗੁਰਚੇਤਨ ਹੈ, ਪ੍ਰਸਾਦ ਆਨੰਦ ਸਰੂਪ ਹੈ। ਇਹ ਬ੍ਰਹਮ ਦੇ ਵਿਸ਼ੇਸ਼ਣ ਹਨ। ਪ੍ਰਾਪਤੀ ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਉਸ ਦੀ ਪ੍ਰਾਪਤੀ ਹੈ। ਤੋ ਮਹਾਰਾਜ ਸਾਹਿਬ ਜੀ ਜਿੱਥੇ ਮੰਜੀ ਸਾਹਿਬ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਅੰਮ੍ਰਿਤਸਰ ਸਾਹਿਬ ਦੀਵਾਨ ਵਿੱਚ ਬੈਠੇ ਸੀ, ਸਜੇ ਹੋਏ ਸਨ। ਸੰਗਤਾਂ ਨੇ ਬੇਨਤੀ ਕੀਤੀ, ਗਰੀਬ ਨਵਾਜ, ਆਪ ਕਿਰਪਾ ਕਰੋ ਸਤਿਗੁਰੂ ਜੀ, ਪਰਮੇਸ਼ਰ ਦੇ ਜਸ ਨੂੰ ਕਿਸ ਪ੍ਰਕਾਰ ਗਾਇਆ ਜਾ ਸਕਦਾ ਹੈ? ਤਾਂ ਗੁਰੂ ਸਾਹਿਬ ਜੀ ਨੇ ਪਹਿਲਾਂ ਫਿਰ ਇਹ ਮੰਗਲ ਤੇ ਇਹ ਸੂਚਨਾ ਦੇ ਕੇ ਸ਼ਬਦ ਦੀ, ਫਿਰ ਅੱਗੇ ਹੁਣ ਆਪ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਸਤਿਗੁਰੂ ਦੀਨ,
ਸਤਿਗੁਰ ਦੀਨ ਦਇਆਲ,
ਤੇ ਕਹਿਣ ਲੱਗੇ ਭਾਈ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ, ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੀਨ ਗਰੀਬਾਂ ਤੇ ਦਇਆਲ ਦਿਆਲਤਾ ਕਰਨ ਵਾਲੇ ਹਨ।
ਜਿਸ ਸੰਗ ਹਰ ਗਾਵੀਐ ਜੀਉ,
ਹੇ ਪਿਆਰੇ ਜੀ, ਜਿਸ ਗੁਰਾਂ ਦੀ ਸੰਗ ਸੰਗਤ ਦੇ ਨਾਲ ਮਿਲ ਕੇ ਹਰ ਵਾਹਿਗੁਰੂ ਦੇ ਜਸ ਨੂੰ ਗਾਵੀਐ ਗਾਈਦਾ ਹੈ, ਹੋਰਨਾਂ ਦੇ ਗਾਇਨ ਕਰਵਾਇਆ ਜਾਂਦਾ, ਹੋਰਨਾਂ ਤੋਂ ਵੀ ਗਾਇਨ ਕਰਵਾਇਆ ਜਾਂਦਾ, ਜੇ ਜਿਹੜੇ ਗੁਰਸਿੱਖ ਆ ਜਾਂਦੇ ਸੰਗਤ ਵਿਚ ਉਹਨਾਂ ਤੋਂ ਵੀ ਗਾਇਨ ਕਰਾਇਆ ਜਾਂਦਾ, ਵੀ ਰਲ ਮਿਲ ਕੇ ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਵਾਏ, ਇਸ ਪ੍ਰਕਾਰ ਦੱਸਦੇ ਹਨ।
ਅੰਮ੍ਰਿਤ ਹਰ ਕਾ ਨਾਮ,
ਜੋ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਅੰਮ੍ਰਿਤ ਰੂਪ ਪਰਮੇਸ਼ਰ ਦਾ ਨਾਮ ਹੈ।
ਸਾਧ ਸੰਗ ਰਾਵੀਐ ਜੀਉ,
ਹੇ ਪਿਆਰੇ ਜੀ, ਉਸ ਦਾ ਨਾਮ ਸਾਧ ਸੰਗ ਸੰਤਾਂ ਦੀ ਸੰਗਤ ਨਾਲ ਮਿਲ ਕੇ ਰਾਵੀਐ, ਰਾਵੀਐ ਨਾਮ ਉਚਾਰਨ ਕਰੀਦਾ ਹੈ, ਜਾਂ ਉਸ ਨਾਮ ਦੇ ਆਨੰਦ ਨੂੰ ਸੰਤਾਂ ਦੀ ਸੰਗਤ ਮਿਲ ਕੇ ਰਾਵੀਐ ਮਾਨਣਾ ਕਰੀਦਾ ਹੈ।
ਭਜ ਸੰਗ ਸਾਧੂ ਇੱਕ ਅਰਾਧੂ,
ਸਾਧੂ ਸ੍ਰੇਸ਼ਠ ਜਨਾਂ ਦੀ ਸੰਗ ਸੰਗਤ ਦੇ ਨਾਲ ਮਿਲ ਕੇ ਬਾਣੀ ਦੁਆਰਾ ਕੀਰਤਨ ਰੂਪ ਦੇ ਪਰਮੇਸ਼ਰ ਨੂੰ ਉਹਨੂੰ ਭਜ ਭਜਣਾ ਚਾਹੀਦਾ ਹੈ, ਤੇ ਇਸ ਪ੍ਰਕਾਰ ਫਿਰ ਸਾਧ ਸੰਗਤ ਨਾਲ ਮਿਲ ਕੇ ਭਜਣ ਦਾ ਬਹੁਤਾ ਮਹੱਤਵ ਹੈ।
ਭਜ ਸੰਗ ਸਾਧੂ ਇੱਕ ਅਰਾਧੂ,
ਸਾਧੂ ਸ੍ਰੇਸ਼ਠ, ਸਾਧੂ ਕੌਣ, ਸਾਧ ਨਾਮ ਨਿਰਮਲਤਾ ਕੇ ਕਰਮ, ਸ੍ਰੇਸ਼ਠ ਜਨਾਂ ਦੀ ਸੰਗ ਸੰਗਤ ਨਾਲ ਮਿਲ ਕੇ ਬਾਣੀ ਦੁਆਰਾ ਕੀਰਤਨ ਪਰਮੇਸ਼ਰ ਨੂੰ ਭਜ ਭਜਣਾ ਕਰੀਏ, ਅਤੇ ਮਨ ਕਰਕੇ ਵੀ ਇੱਕ ਦੀ ਅਰਾਧੂ ਅਰਾਧਨਾ ਕਰੀ ਦੀ
ਜਨਮ ਮਰਨ ਦੁੱਖ ਨਾਸੇ।
ਫਲ ਕੀ ਹੈ ਇਸ ਦਾ? ਜੰਮਣ ਤੇ ਮਰਨ ਦਾ ਦੁੱਖ ਨਾਸੇ ਨਾਸ ਹੋ ਜਾਂਦਾ ਹੈ। ਤੇ ਇਹਦਾ ਭਾਈ ਈੜੀ ਹੈ, ਈੜੀ ਦੀ ਸਿਹਾਰੀ ਹੈ, ਤੇ ਜੇ ਥੋੜੀ ਜਿਹੀ ਅਣਗਹਿਲੀ ਹੋ ਜਾਵੇ ਤਾਂ ਫਿਰ ਇਹ ਨਾਸੇ ਸੱਸੇ ਨੂੰ ਇਹ ਲੱਗ ਹੀ ਲਾਮ ਈੜੀ ਰਹਿ ਗਈ ਤੇ ਈੜੀ ਦੀ ਲਾਮ ਵੀ ਰਹਿ ਗਈ। ਇਸ ਕਰਕੇ ਨਾਸ ਇਹ ਈੜੀ ਜਿਹੜੀ ਹੈ ਇਹ ਨਾਲ ਬੋਲੀ ਜਾਵੇ ਤੇ ਹੈ ਅਰਥ ਨਾਸ ਹੋਣ ਤੋਂ ਹੀ ਹੈ। ਤੇ ਇਸ ਕਰਕੇ ਭਾਈ ਇਉਂ ਜੰਮਣਾ ਮਰਨਾ ਨਾਸ ਹੋ ਜਾਂਦਾ ਹੈ।
ਧੁਰ ਕਰਮ ਲਿਖਿਆ ਸਾਚ ਸਿੱਖਿਆ।
ਜਿਨ੍ਹਾਂ ਦੇ ਧੁਰ ਮੁੱਢ ਤੋਂ ਪਰਮੇਸ਼ਰ ਦੇ ਪੂਰਵਲੇ ਪੁੰਨਾਂ ਦੇ ਪ੍ਰੇਰੇ ਹੋਏ ਨੇ, ਮੱਥੇ ਦੇ ਉੱਤੇ ਚੰਗੇ ਕਰਮਾਂ ਦਾ ਲੇਖ ਲਿਖਿਆ ਹੋਇਆ ਹੈ,
ਸਾਚ ਸਿੱਖਿਆ,
ਤੇ ਉਹਨਾਂ ਨੂੰ ਭਾਈ ਸਾਚ ਸੱਚੇ ਗੁਰਾਂ ਦੀ ਸਿੱਖਿਆ ਉਪਦੇਸ਼ ਪ੍ਰਾਪਤ ਹੋ ਜਾਂਦਾ ਹੈ।
ਕੱਟੀ ਜਮ ਕੀ ਫਾਸੇ,
ਗੁਰੂ ਦੇ ਉਪਦੇਸ਼ ਦੁਆਰਾ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ। ਅਤੇ
ਭੈ ਭਰਮ ਨਾਠੇ ਛੁਟੀ ਗਾਠੇ,
ਉਹਨਾਂ ਦਾ ਸੱਤ ਪ੍ਰਕਾਰ ਦਾ ਜਿਹੜਾ ਭੈ ਹੈ, ਜੈ ਭੈ ਪਰਲੋਕ ਭੈ ਜਨਮ ਵੇਦਨਾ ਜਾਤ ਅਨਰਖਿਆ ਰਗੁਪਤ ਭੈ ਅਕਸ ਮਾਤਰ ਭੈ ਸਾਤ, ਭੈ ਦੀਆਂ ਕਿਸਮਾਂ ਸੱਤ ਨੇ ਤੇ ਭਰਮ ਦੀਆਂ ਕਿਸਮਾਂ ਜਿਹੜੀਆਂ ਪੰਜ ਨੇ, ਭੇਦ ਪਰਮ ਕਰਤਤ ਪਰਮ ਪੁਨ ਸੰਗ ਪਰਮ ਵਿਕਾਰ ਬ੍ਰਹਮ ਇਤਰ ਜਗ ਸੱਤ ਭਰਮ, ਇਹ ਜਿਹੜਾ ਸੰਸਾਰ ਨੂੰ ਸੱਤ ਮੰਨਣਾ ਤੇ ਪੰਚੋ ਭਰਮ ਸੰਸਾਰ, ਇਹ ਪੰਜ ਪ੍ਰਕਾਰ ਦਾ ਸੰਸਾਰ ਚ ਭਰਮ ਹੈ। ਭੈ ਭਰਮ ਨਾਠੇ ਇਹ ਬਤੀਤ ਹੋ ਜਾਂਦੇ ਨੇ, ਅੱਗੇ ਕਿਹਾ ਛੁੱਟੀ ਗਾਂਠੇ, ਤੇ ਉਹਨਾਂ ਦੇ ਫਿਰ ਹਿਰਦੇ ਦੇ ਅੰਦਰ ਸਾਧ ਸਿੰਘ ਜੀ ਜਿਹੜੀ ਗੰਢਾਂ ਨੇ ਸੰਸੇ ਜਿਹੜੇ ਹੈ, ਸੰਸੇ ਦੀਆਂ ਗੰਢਾਂ ਨੇ, ਇਹ ਤਿੰਨ ਪ੍ਰਕਾਰ ਦੀਆਂ ਹਨ। ਚਿਤ ਜੜ ਇਹ ਜਿਹੜਾ ਗੰਢ ਹੈ ਸੰਸੇ ਆਦਮੀਆਂ ਗੰਢੇ ਗੰਢਾਂ ਨੇ ਉਹ ਛੁੱਟ ਜਾਂਦੀਆਂ ਖੁੱਲ ਜਾਂਦੀਆਂ ਹਨ। ਤੇ ਅੱਗੇ ਦੱਸਦੇ ਨੇ ਵੀ ਵਰਨਾ ਆਸਰਾਂ ਦੀਆਂ ਗੰਢਾਂ ਵੀ ਛੁੱਟ ਜਾਂਦੀਆਂ ਨੇ, ਇਹ ਵੀ ਗੰਢਾਂ ਨੇ, ਜਿਸ ਕਰਕੇ
ਜਮ ਪੰਥ ਮੂਲ ਨਾ ਆਵੀ ਹੈ।
ਉਹ ਫਿਰ ਮੂਲ ਉੱਕਾ ਹੀ ਕਦਾ ਚਿੱਤ ਵੀ ਜਮਾਂ ਦੇ ਪੰਥ ਰਸਤੇ ਵਿੱਚ ਨਹੀਂ ਆਵੀ ਆਉਂਦਾ ਨਹੀਂ ਹੈ। ਤਿੰਨ ਪ੍ਰਕਾਰ ਦੀਆਂ ਜਿਹੜੀਆਂ ਗ੍ਰੰਥੀਆਂ ਨੇ, ਗ੍ਰੰਥਾਂ ਦੇ ਵਿੱਚ ਇਹ ਖਾਸ ਕਰਕੇ ਵੇਦਾਂਤ ਦੇ ਗ੍ਰੰਥਾਂ ਦੇ ਜੁੜਾ ਖੋਲ ਖੋਲ ਕੇ ਲਿਖੇ ਹੋਏ ਨੇ। ਇੱਕ ਤਾਂ ਚਿਤ ਜੜ ਗ੍ਰੰਥੀ ਹੈ, ਚਿਤ ਜੜ ਗ੍ਰੰਥੀ ਹੈ ਸੱਤ ਚਿੱਤ ਆਨੰਦ ਰੂਪ ਚੇਤਨ ਬ੍ਰਹਮ ਨੂੰ ਅਸੱਤ ਜੜ ਤੇ ਦੁੱਖ ਰੂਪ ਸਮਝਣਾ, ਤੇ ਅਤੇ ਅਸੱਤ ਜੜ ਦੁੱਖ ਰੂਪ ਜਿਹੜੀ ਮਾਇਆ ਜਾਂ ਦੇਹ ਹੈ ਇਹਨੂੰ ਸੱਤ ਚਿੱਤ ਆਨੰਦ ਰੂਪ ਸਮਝਣਾ। ਭਾਵ ਕੀ ਹੈ? ਅਹੰ ਮਮ ਅਦੇ ਅਧਿਆਸ ਹੈ, ਇਹ ਚਿਤ ਜੜ ਗ੍ਰੰਥੀ ਹੈ। ਹਾਉ ਹਾਉ ਕਰਤ ਬੰਧਨ ਮਹਿ ਪਰਿਆ ਨਹਿ ਮਿਲਿਆ ਇਹ ਜੁਗਤਾ, ਇਹ ਗ੍ਰੰਥੀ ਹੈ। ਹਾਉ ਹਾਉ ਭੀਤ ਪਇਓ ਹੈ ਬੀਚੋ ਸੁਨਤ ਦੇਸ ਨਿਕਟ ਆਇਓ, ਭੰਭੀਰੀ ਕੇ ਪਾਤ ਪਰਦੋ ਬਿਨ ਭੇਖੇ ਦੂਰ ਆਇਓ। ਨਿਵਿਰਤੀ ਕਿਵੇਂ ਹੈ? ਹਾਉ ਹਾਉ ਕਰਦੀ ਸਭ ਫਿਰੈ ਬਿਨ ਸਬਦੇ ਹਾਉ ਨਾ ਜਾਏ, ਨਾਨਕ ਨਾਮ ਰਤੇ ਤਿਨ ਹੋਮੇ ਗਈ ਸੱਚੇ ਰਹੇ ਸਮਾਏ, ਇਹਦੀ ਨਿਵਿਰਤੀ ਹੈ। ਸੰਸੇ ਗ੍ਰੰਥੀ ਕਿਹਨੂੰ ਕਹਿੰਦੇ ਨੇ? ਪ੍ਰਮਾਣਗਤ ਸੰਸਾ ਹੈ, ਪ੍ਰਮੇਗਤ ਸੰਸਾ ਹੈ, ਬੇਪਰਜੇ ਸੰਸਾ ਹੈ, ਇਹਦੀਆਂ ਗੰਢਾਂ ਪਈਆਂ। ਤਿੰਨ ਪ੍ਰਕਾਰ ਦੇ ਸੰਸੇ ਨੇ, ਪ੍ਰਮਾਣਗਤ ਸੰਸਾ, ਪ੍ਰਮੇਗਤ ਸੰਸਾ, ਬੇਪਰਜੇ ਬੁੱਧ ਜਿਹੜੀ ਹੈ ਇਹ ਵੀ ਸਾਧ ਸਿੰਘ ਜੀ, ਇਸ ਤਰ੍ਹਾਂ ਦੇ ਸੰਸੇ ਨੇ ਤਿੰਨ ਇਹ। ਤੇ ਇਹਨਾਂ ਦੀ ਜਿਹੜੀ ਨਿਵਿਰਤੀ ਹੈ, ਇਹਨਾਂ ਦੀ ਨਿਵਿਰਤੀ ਇਸ ਤਰ੍ਹਾਂ ਹੈ, ਜਿਹੜਾ ਪਹਿਲਾਂ ਇਹਨੂੰ ਸਮਝਣ ਦੀ ਲੋੜ ਹੈ। ਪ੍ਰਮਾਣਗਤ ਸੰਸੇ ਦੇ ਵਿੱਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਏਕਤਾ ਦਾ ਉਪਦੇਸ਼ ਹੈ ਜਾਂ ਦੂਏਪਣ ਦਾ ਉਪਦੇਸ਼ ਹੈ? ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਪੜ੍ਹਿਆ ਤਾਂ ਫਿਰ ਏਕੋ ਹੈ ਭਾਈ, ਏਕੋ ਹੈ, ਤੇ ਉਸ ਵੇਲੇ ਸੰਸਾਰ ਖਤਮ ਹੋ ਜਾਂਦਾ ਹੈ। ਜਿਹੜਾ ਪ੍ਰਮੇਗਤ ਸੰਸਾ ਜੀਵ ਅਤੇ ਬ੍ਰਹਮ ਦਾ ਇੱਕ ਸਰੂਪ ਹਨ, ਜਾਂ ਕਿ ਸੱਤ ਹੈ ਜਾਂ ਜੀਵ ਅਤੇ ਬ੍ਰਹਮ ਵੱਖਰੇ ਵੱਖਰੇ, ਇਹ ਸੱਤ ਹੈ, ਇਹ ਸੱਤ ਹੈ ਕਿ ਉਹ ਸੱਤ ਹੈ, ਦੋਨੇ ਜੀਵ ਤੇ ਈਸ਼ ਇੱਕੋ ਨੇ ਜਿਹੜੇ, ਇਹ ਸੱਤ ਹੈ ਜਾਂ ਵੱਖਰੇ ਵੱਖਰੇ, ਇਹ ਗੱਲ ਸੱਤ ਹੈ। ਇਹਦੀ ਨਿਵਿਰਤੀ ਸੋ ਪ੍ਰਭ ਦੂਰ ਨਾਹੀ ਪ੍ਰਭ ਤੂੰ ਹੈ, ਲੋਕਾਂ ਭਰਮ ਨਾ ਭੂਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੋ ਸਰਬਠਾਈ, ਸਗਲ ਬਨਸਪਤ ਮਹਿ ਬੈਸੰਤਰ ਸਗਲ ਦੂਧ ਮਹਿ ਘੀਆ, ਊਚ ਨੀਚ ਮੈਂ ਜੋ ਸਮਾਣੀ ਕਟਕਟ ਮਾਹ ਦੂਜੀਆ। ਬਿਪਰਜਾ ਸੰਸਾਰ ਜੀਵ ਅਤੇ ਬ੍ਰਹਮ ਦਾ ਭੇਦ ਸੱਤ ਹੈ ਜਾਂ ਦੇਹ ਆਦਿਕ ਸਾਰਾ ਪਸਾਰਾ ਇਹ ਸੱਤ ਹੈ, ਇਹਦੀ ਨਿਵਿਰਤੀ ਜਿਹੜੀ ਹੈ ਜਲਥਲ ਮਹੀਅਰ ਸਵਾਮੀ ਸੋਈ, ਅਵਰ ਨਾ ਕਹੀ ਹੈ ਦੂਜਾ ਕੋਈ, ਗੁਰ ਗਿਆਨ ਅੰਜਨ ਕਾਟਿਓ ਭਰਮ ਸਗਲਾ, ਅਵਰ ਨਾ ਦੀਸੈ ਏਕ ਬਿਨਾ। ਸੋ ਇਸ ਪ੍ਰਕਾਰ ਦੇ ਸੰਸੇ ਨੇ, ਇਹਨਾਂ ਦੀ ਨਿਵਿਰਤੀ ਸਤਿਗੁਰਾਂ ਕੋਲੋਂ ਬਖਸ਼ਿਸ਼ ਹੋ ਕੇ ਉਹਨਾਂ ਦੇ ਗਿਆਨ ਦੁਆਰਾ ਹੀ ਹੈ। ਸਤਿਗੁਰ ਸੇਵੋ ਸੰਕ ਨਾ ਕੀਜੈ, ਆਸਾ ਮੈਂ ਨਿਰਾਸ ਰਹੀ ਜੈ ਸੰਸਾ ਦੁੱਖ ਬਿਨਾਸਨ ਸੇਵੋ ਫਿਰ ਬਹੁੜ ਰੋਗ ਨਾ ਲਾਇਆ ਚਰਨੀ ਸਗਲ ਤਿਆਗ ਗੁਰਸਰਣੀ ਆਇਆ ਮਿਟੇ ਅੰਦੇਸੇ ਨਾਨਕ ਸੁਖ ਪਾਇਆ। ਇਹ ਅੱਗੇ ਰਹਿ ਗਈ ਇੱਕ ਗ੍ਰੰਥੀ, ਉਹਨੂੰ ਕਰਮ ਗ੍ਰੰਥੀ ਕਹਿੰਦੇ ਆ। ਤੇ ਕਰਮ ਗ੍ਰੰਥੀ ਜਿਹੜੀ ਹੈ ਕਰਤਾ ਤੇ ਭੋਗਤਾ ਦੀ ਗੰਢ ਪਈ ਹੋਈ ਹੈ। ਭਾਵ ਇਹ ਵਿਚਾਰਨਾ ਕਿ ਮੈਂ ਕਰਤਾ ਹਾਂ, ਮੈਂ ਹੀ ਭੋਗ ਰਿਹਾ ਹਾਂ, ਮੈਂ ਪਿਛਲੇ ਜਨਮ ਦੇ ਵਿੱਚ ਕਰਮ ਕੀਤੇ ਉਹਨਾਂ ਦਾ ਫਲ ਅਗਲੇ ਜਨਮ ਚ ਭੋਗਾਂਗਾ, ਇਹ ਕਰਮ ਗ੍ਰੰਥੀ ਹੈ। ਤਨ ਮੇਰਾ ਸੰਪੈ ਸਭ ਮੇਰੀ ਬਾਗ ਮਿਲਖ ਸਭ ਜਾਏ ਦੇਵ ਨਹਾਰ ਵਿਸਾਰਿਓ ਠਾਕਰ ਖਿਨ ਮੈਂ ਹੋਤ ਪਰਾਏ ਹਉ ਸੰਚੋ ਹਉ ਖਾਟਤਾ ਸਗਲੀ ਅਬਦ ਬਿਹਾਨੀ। ਜਾਂ ਵੇ ਕਹਿੰਦਾ ਹਾਂ ਬੰਦੋ ਹਉ ਸਾਧੋ ਬੈਰ ਹਮਰੀ ਭੂਮ ਕੌਣ ਘਾਲੈ ਪੈਰ, ਕੋਈ ਪੈਰ ਰੱਖ ਕੇ ਦਿਖਾਵੇ ਅੱਗੇ। ਆਪਣ ਤਨ ਨਹੀਂ ਜਾ ਕੋ ਗਰਬਾ ਰਾਜ ਮਿਲਖ ਨਹੀਂ ਆਪਣ ਦਰਬਾ ਆਪਣ ਨਹੀਂ ਕਾਕੋ ਲਪਟਾਇਓ ਆਪਣ ਨਾਮ ਸਤਿਗੁਰ ਤੇ ਪਾਇਓ। ਇਉਂ ਇਸ ਤਰ੍ਹਾਂ ਦੀ ਇਨ੍ਹਾਂ ਸੰਸਿਆਂ ਦੀ ਨਿਵਿਰਤੀ ਸਤਿਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਦੁਆਰਾ ਹੀ ਹੁੰਦੀ ਹੈ।
ਬਿਨਵੰਤ ਨਾਨਕ ਧਾਰ ਕਿਰਪਾ।
ਸਤਿਗੁਰੂ ਜੀ ਬਿਨਵੰਤ ਨਾਮ ਬੇਨਤੀ ਪੂਰਵਕ ਉਚਾਰਨ ਕਰਦੇ ਹੈ ਕਿ ਹੇ ਹਰੀ ਪਰਮੇਸ਼ਵਰ ਵਾਹਿਗੁਰੂ ਜੀ ਆਪ ਸਾਡੇ ਤੇ ਮਹਾਰਾਜ ਕਿਰਪਾ ਕਰ ਦਿਓ, ਆਪ ਸਾਡੇ ਉੱਤੇ ਐਸੀ ਕਿਰਪਾ ਦਇਆ ਦ੍ਰਿਸ਼ਟੀ ਧਾਰਨ ਕਰੋ ਕਿ ਅਸੀਂ ਸਦਾ ਹਮੇਸ਼ਾ
ਸਦਾ ਹਰ ਗੁਣ ਗਾਵੀਏ।
ਅਸੀਂ ਮਹਾਰਾਜ ਹਮੇਸ਼ਾ ਹੀ ਆਪ ਜੀ ਦੇ ਗੁਣ ਜਿਹੜੇ ਨੇ ਉਹਨਾਂ ਨੂੰ ਗਾਉਂਦੇ ਰਹੀਏ। ਹੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਆਪ ਹੀ ਮੇਰੇ ਤੇ ਐਸੀ ਕਿਰਪਾ ਦ੍ਰਿਸ਼ਟੀ ਕਰੋ ਕਿ ਸਦਾ ਹੀ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਰਹੀਏ। ਦਿਨ ਰਾਤੀ ਅਰਾਧੋ ਪਿਆਰੋ ਨਿਮਖ ਨਾ ਕੀਜੈ ਢੀਲਾ ਹਰ ਵੇਲੇ ਗਾਉਂਦੇ ਰਹੀਏ।
ਨਿਧਰਿਆ ਧਾਰੀਕ
ਤੇ ਜਿਹੜਾ ਪਰਮੇਸ਼ਰ ਵਾਹਿਗੁਰੂ ਸਾਰੀ ਬੋਲ ਦੋ ਜੀ ਇਕੱਠੀ।
ਨਿਧਰਿਆ ਧਾਰੀਕ ਨਾਮ ਨਿਰੰਜਨੋ ਜੀਓ।
ਹੇ ਨਿਰੰਜਨੋ ਮਾਇਆ ਕਾਲਖ ਤੋਂ ਰਹਿਤ ਸ਼ੁੱਧ ਸਰੂਪ ਵਾਹਿਗੁਰੂ ਉਜਲ ਸਰੂਪ ਪਰਮੇਸ਼ਰ ਜੀ ਇਕ ਇਕ ਆਪ ਜੀ ਦਾ ਅੰਮ੍ਰਿਤ ਨਾਮ ਹੀ ਨੇ ਧਰਿਆ ਨੇ ਆਸਰਿਆਂ ਦਾ ਧਰ ਨਾਮ ਆਸਰੇ ਦਾ ਹੁੰਦਾ ਨੇ ਧਰਿਆਂ ਦਾ ਧਰ ਆਸਰਾ ਰੂਪ ਤੇਰਾ ਇਕੋ ਹੀ ਨਾਮ ਹੈ ਵਾਹਿਗੁਰੂ।
ਤੂੰ ਦਾਤਾ ਦਾਤਾਰ
ਤੂੰ ਆਪ ਹੀ ਧਰਮ ਅਰਥ ਕਾਮ ਮੋਖ ਆਦਿ ਦਾ ਦਾਤਾਰ ਦਾਤਾ ਦੇਣ ਵਾਲਾ ਦਾਤਾ ਹੈ।
ਸਰਬ ਦੁੱਖ ਭੰਜਨ ਜੀਓ
ਅਤੇ ਸਰਬ ਸਾਰੇ ਜੀਵਾਂ ਦੇ ਜੰਮਣ ਮਰਨ ਦੇ ਦੁੱਖ ਕਸ਼ਟਾਂ ਨੂੰ ਭੰਜਨੋ ਭੰਨਣ ਵਾਲਾ ਨਾਸ ਕਰਨ ਵਾਲਾ ਹੈ ਜੀ।
ਦੁੱਖ ਹਰਤ ਕਰਤਾ ਸੁਖ ਹੈ ਸੁਆਮੀ।
ਹੇ ਸਾਰੇ ਜੀਵਾਂ ਦੇ ਜੰਮਣ ਮਰਨ ਦੇ ਦੁੱਖ ਹਰਤ ਨਾਸ ਕਰਨ ਵਾਲੇ ਜਗਤ ਨੂੰ ਪੈਦਾ ਕਰਤਾ ਕਰਨਹਾਰ ਸਾਰੇ ਸੁੱਖਾਂ ਸੁੱਖਾਂ ਦੇ ਸੁਆਮੀ ਮਾਲਕ ਵਾਹਿਗੁਰੂ ਜੀ ਪਰਮੇਸ਼ਰ ਜੀ।
ਸਰਣ ਸਾਧੂ ਆਇਆ
ਜੋ ਪੁਰਖ ਸਾਧੂ ਸ੍ਰੇਸ਼ਟ ਜਨਾਂ ਦੀ ਸੰਗਤ ਸ੍ਰੇਸ਼ਟ ਗੁਰਾਂ ਦੀ ਸੰਗਤ ਦੁਆਰਾ ਆਪ ਜੀ ਦੀ ਸਰਨ ਓਟ ਵਿਚ ਆਇਆ ਹੈ।
ਸੰਸਾਰ ਸਾਗਰ ਮਹਾ ਬਿਖੜਾ
ਉਸ ਨੂੰ ਇਸ ਮਹਾਂ ਬਹੁਤੇ ਬਿਖੜਾ ਕਠਿਨ ਸੰਸਾਰ ਸਾਗਰ ਸਮੁੰਦਰ ਜੈ ਸਾਗਰ ਦਾ ਅਰਥ ਹੈ ਸਮੁੰਦਰ। ਇਸ ਤੋਂ ਏਕ ਆਪ ਜੀ ਨੇ ਪਲ ਏਕ
ਪਲ ਏਕ ਮਾਹੇ ਤਰਾਇਆ
ਏਕ ਇਕ ਪਲ ਪਲਕਾਰੇ ਭਾਵ ਅੱਖ ਦੇ ਚਮਕਣ ਜਿੰਨੇ ਸਮੇਂ ਦੇ ਵਿਚ ਵੀ ਇੰਨੇ ਸਮੇਂ ਦੇ ਮਾਹੇ ਵਿਚ ਆਪ ਜੀ ਕਿਰਪਾ ਦ੍ਰਿਸ਼ਟੀ ਕਰਕੇ ਤਰਾਇਆ ਤਾਰ ਦਿੰਦੇ ਹੋ ਭਾਵ ਮੁਕਤੀ ਰੂਪ ਕਿਨਾਰੇ ਤੇ ਆਪ ਪਾਰ ਲੰਘਾ ਦਿੰਦੇ ਹੋ ਮਹਾਰਾਜ।
ਪੂਰ ਰਹਿਆ ਸਰਬ ਥਾਈ
ਹੇ ਪਰਮੇਸ਼ਰ ਜੀ ਸਾਰੀ ਤੁਕ ਇਕੱਠੀ ਬੋਲੋ ਜੀ।
ਪੂਰ ਰਹਿਆ ਸਰਬ ਥਾਈ ਗੁਰ ਗਿਆਨ ਨੇਤਰੀ ਅੰਜਨ
ਹੇ ਪਰਮੇਸ਼ਰ ਜੀ ਜਿਸਦੇ ਮਨ ਬੁੱਧੀ ਜਿਹੜੇ ਇਹ ਨੇਤਰ ਨ ਜਿਸਦੇ ਮਨ ਬੁੱਧ ਰੂਪੀ ਨੇਤਰ ਅੱਖਾਂ ਦੇ ਵਿਚ ਆਪ ਜੀ ਨੇ ਗੁਰਾਂ ਦੁਆਰਾ ਜਿਹੜਾ ਗਿਆਨ ਦਾ ਅੰਜਨ ਨਾਮ ਸੁਰਮੇ ਦਾ ਹੁੰਦਾ ਗਿਆਨ ਅੰਜਨ ਗੁਰ ਦੀ ਆ ਅਗਿਆਨ ਅੰਧੇਰ ਵਿਨਾਸ਼ ਉਸ ਨੂੰ ਆਪ ਜੀ ਨੇ ਇਹ ਸੁਰਮਾ ਪਾਇਆ ਹੈ ਤੇ ਉਸ ਨੂੰ ਸਰਵ ਸਾਰੀਆਂ ਥਾਵਾਂ ਤੇ ਫਿਰ ਅੱਗੇ ਦੱਸਦੇ ਹਨ ਵੀ ਜਿਨ੍ਹਾਂ ਨੂੰ ਇਹ ਅੰਜਨ ਪਾ ਦਿੱਤਾ ਹੈ ਉਹਨੂੰ ਸਰਵ ਸਾਰੀਆਂ ਥਾਵਾਂ ਵਿਚ ਪੂਰ ਵਿਆਪਕ ਵਾਹਿਗੁਰੂ ਦਿਸਣ ਲੱਗ ਜਾਂਦਾ ਹੈ। ਜਦੋਂ ਗੁਰਾਂ ਨੇ ਮਨ ਬੁੱਧ ਰੂਪੀ ਨੇਤਰਾਂ ਗਿਆਨ ਰੂਪੀ ਸੁਰਮਾ ਪਾਇਆ ਤਾਂ ਅਸੀਂ ਜਨਾਂ ਨੇ ਪਰਮੇਸ਼ੁਰ ਨੂੰ ਸਾਰੀਆਂ ਥਾਵਾਂ ਵਿਚ ਪਰਿਪੂਰਨ ਦੇਖਿਆ। ਜਤਰ ਜਤਰ ਮਨੋ ਜਾਤੀ ਤੱਤਰ ਤੱਤਰ ਬ੍ਰਹਮ ਦ੍ਰਿਸ਼ਟਾਤੀ ਸਭ ਹੈ ਬ੍ਰਹਮ ਬ੍ਰਹਮ ਹੈ ਪਸਰਿਆ ਇਹ ਦੇਖਣ ਲੱਗ ਪਿਆ।
ਬਿਨਵੰਤ ਨਾਨਕ ਸਦਾ ਸਿਮਰੀ
ਸਤਿਗੁਰੂ ਜੀ ਬੇਨਤੀ ਪੂਰਵ ਕਥਨ ਕਰਦੇ ਨੇ ਕਿ ਹੇ ਪਰਮੇਸ਼ੁਰ ਜੀ ਤੂੰ ਗੁਰਾਂ ਦੁਆਰਾ ਐਸੀ ਦਇਆ ਕਰ ਕਿ ਸਦਾ ਹਮੇਸ਼ਾ ਹੀ ਤੇਰੇ ਨਾਮ ਨੂੰ ਅਸੀਂ ਮਹਾਰਾਜ ਸਿਮਰੀ ਯਾਦ ਕਰਦੇ ਰਹੀਏ ਜੀ, ਕਿਉਂਕਿ
ਸਰਬ ਦੁੱਖ ਭੈ ਭੰਜਨੋ,
ਤੂੰ ਹੀ ਸਰਬ ਸਾਰੇ ਜੀਵਾਂ ਦੇ ਜੰਮਣ ਮਰਨ ਦੇ ਦੁੱਖਾਂ ਨੂੰ ਅਤੇ ਸੱਤ ਪ੍ਰਕਾਰ ਦੇ ਡਰ ਨੂੰ ਭੰਜਨੋ ਨਾਸ਼ ਕਰਨ ਵਾਲਾ ਹੈ।
ਆਪ ਲੀਏ ਲੜ ਲਾਏ,
ਤੇ ਆਪ ਹੀ ਮਹਾਰਾਜ ਹੇ ਪਿਆਰੇ ਪਰਮੇਸ਼ਰ ਜੀ, ਜਿਸ ਪੁਰਖ ਦੇ ਉੱਤੇ ਤੁਸੀਂ ਇਹ ਸਾਰੀ ਤੋਂ ਕੱਠੀ ਬੋਲੋ ਜੀ,
ਆਪ ਲੀਏ ਲੜ ਲਾਏ ਕਿਰਪਾ ਧਾਰੀਆ ਜੀਓ,
ਹੇ ਪਿਆਰੇ ਪਰਮੇਸ਼ਰ ਜੀ, ਜਿਸ ਪੁਰਖ ਉੱਤੇ ਤੁਸੀਂ ਆਪਣੀ ਕਿਰਪਾ ਦ੍ਰਿਸ਼ਟੀ ਧਾਰਨ ਕੀਤੀ ਹੈ, ਧਾਰੀ ਹੈ, ਧਾਰਨ ਕੀਤੀ ਹੈ, ਉਸ ਨੂੰ ਸਾਧ ਸੰਗਤ ਦੇ ਮੇਲ ਵਿਚ ਮਿਲਾ ਕੇ ਤੂੰ ਆਪਣੀ ਸ਼ਰਨ ਰੂਪ ਲੜ ਪੱਲੇ ਵਿਚ ਲਾ ਲਿਆ, ਜਿਹੜਾ ਸੰਗਤ ਵਿਚ ਆ ਗਿਆ ਸਮਝੋ ਤੇਰੇ ਲੜ ਲੱਗ ਗਿਆ, ਇਹ ਤੇਰੀ ਕਿਰਪਾ ਹੋ ਗਈ ਉਹਦੇ ਉੱਤੇ।
ਉਹ ਨਿਰਗੁਣ ਨੀਚ ਅਨਾਥ ਪ੍ਰਭ ਅਗਮ ਅਪਾਰੀਆ ਜੀਓ,
ਹੇ ਪ੍ਰਭ ਪਰਮੇਸ਼ਰ ਜੀ, ਤੂੰ ਮਨ ਦੀ ਅਗਮ ਗਮਤਾ ਤੋਂ ਰਹਿਤ ਹੈ, ਮਨ ਦੀ ਗਮਤਾ ਨਹੀਂ ਹੈ, ਜਿੱਥੇ ਤੇਰਾ ਐਸਾ ਸਰੂਪ ਹੈ, ਅਪਾਰੀਆ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ, ਤੇ ਮੋਹੇ ਮੈਂ ਸੱਤ ਸੰਤੋਖ ਆਦਿ, ਇਹ ਜਿਹੜੇ ਸ਼ੁਭ ਗੁਣ ਇਹਨਾਂ ਤੋਂ ਮੈਂ ਹੀਣਾ, ਨਿਰਗੁਣ ਗੁਣਾਂ ਤੋਂ ਰਹਿਤ ਹਾਂ, ਬੇਕਾਰਾਂ ਵਿਚ ਲੱਗਣ ਕਰਕੇ, ਨੀਚ ਪਾਮਰ ਤੇ ਸਰੂਪ ਦੇ ਗਿਆਨ ਤੋਂ ਰਹਿਤ ਹੋਣੇ ਕਰਕੇ ਮੈਂ ਅਨਾਥ ਯਤੀਮ ਹਾਂ, ਮੇਰਾ ਕੋਈ ਰੱਖਿਆ ਕਿ ਨਹੀਂ, ਬਾ ਮੇਰਾ ਆਪ ਜੀ ਤੋਂ ਬਿਨਾਂ ਹੋਰ ਕੋਈ ਸਵਾਮੀ ਮਾਲਕ ਹੀ ਨਹੀਂ ਮਹਾਰਾਜ, ਤੇ ਤੋਂ ਬਿਨਾਂ ਹੋਰ ਕੋਈ ਮੇਰਾ ਸਹਾਇਕ ਨਹੀਂ ਹੈ।
ਦਯਾਲ ਸਦਾ ਕਿਰਪਾਲ ਸਵਾਮੀ,
ਹੇ ਕਿਰਪਾਲ ਕਿਰਪਾਲੂ ਸਵਾਮੀ ਮਾਲਕ ਪਰਮੇਸ਼ਰ ਜੀ, ਤੂੰ ਸਦਾ ਹਮੇਸ਼ਾ ਹੀ ਦਯਾਲ, ਦਇਆ ਦਾ ਘਰ ਹੈ, ਇਸ ਕਰਕੇ ਅੱਗੇ ਦੱਸਿਆ ਨੀਚ
ਨੀਚ ਥਾਪਣ ਹਾਰਿਆ,
ਨੀਚ ਨੀਵੇਂ ਭਾਵ ਗੁਣਾਂ ਤੋਂ ਹੀ ਨੇ ਜਿਹੜੇ ਪੁਰਖ ਨੇ, ਉਹਨਾਂ ਨੂੰ ਆਪਣੇ ਸਰੂਪ ਦਾ ਗਿਆਨ ਦੇ ਕੇ ਉੱਚੀ ਪਦਵੀ ਤੇ ਥਾਪਣ ਹਾਰਿਆ, ਸਥਾਪਨ ਭਾਵ ਇਸਤਿਤ ਕਰਨ ਵਾਲਾ ਹੈ ਜੀ।
ਜੀ ਜੰਤ ਸਭ ਵਸ ਤੇਰੇ,
ਅਤੇ ਸਭ ਸਾਰੇ ਜੀ ਜੰਤ, ਜੀ ਜਿਹੜੇ ਜਿਨ੍ਹਾਂ ਦੀ ਹੱਡੀਆਂ ਹੁੰਦੀਆਂ ਨਾ ਵਿਸਥਾਰ ਵਾਲੇ, ਅਸਥੂਲ ਜੰਤ ਸੂਖਮ, ਇਹ ਸਾਰੇ ਜਿੰਨੇ ਵੀ ਸੂਖਮ ਤੇ ਅਸਥੂਲ ਜੀਵ ਜੰਤ ਨ, ਇਹ ਤੇਰੇ ਤੁਹਾਡੀ ਬਸ ਅਧੀਨ ਹੈ ਮਹਾਰਾਜ, ਤੇਰੇ ਹੁਕਮ ਦੇ ਵਿਚ ਸਾਰੇ ਤੇਰੇ ਅਧੀਨ ਹਨ।
ਸਗਲ ਤੇਰੀ ਸਾਰਿਆ,
ਸਗਲ ਸਾਰੇ ਜੀ ਜੰਤ ਤੇਰੀ ਤੁਹਾਡੀ ਸਾਰਿਆ ਸੰਭਾਲ ਦੇ ਵਿਚ ਨ, ਤੁਹਾਡੀ ਸੰਭਾਲ ਤੋਂ ਬਾਹਰ ਕੋਈ ਨਹੀਂ ਹੈ।
ਆਪ ਕਰਤਾ ਆਪ ਭੁਗਤਾ,
ਤੂੰ ਆਪ ਹੀ ਜਗਤ ਨੂੰ ਕਰਤਾ ਰਜਣ ਵਾਲਾ ਹੈ, ਆਪ ਹੀ ਜੀਵ ਰੂਪ ਹੋ ਕੇ ਪ੍ਰਲਭ ਦੁਆਰਾ ਪਦਾਰਥਾਂ ਨੂੰ ਭੁਗਤਾ ਭੋਗਣ ਵਾਲਾ ਵੀ ਆਪ ਹੀ ਹੈ ਜੀਵ ਰੂਪ ਹੋ ਕੇ, ਤੇ ਸਗਲ ਸਾਰੇ ਜੀਵਾਂ ਦੇ, ਮਹਾਰਾਜ ਸਾਹਿਬ ਜੀ ਕਹਿੰਦੇ ਨੇ ਹਾਂਜੀ, ਆਪ ਸਗਲ,
ਆਪ ਸਗਲ ਵਿਚਾਰੀਆ,
ਸਗਲ ਸਾਰੇ ਜੀਵਾਂ ਦੇ ਕਰਮਾਂ ਨੂੰ ਵਿਚਾਰਦਾ ਹੈ, ਆਪ ਹੀ ਜੀਵ ਰੂਪ ਹੋ ਕੇ ਅਭਿਆਸ ਕਰਤਾ ਕਰਨ ਵਾਲਾ ਹੈ, ਆਪ ਹੀ ਜੀਵਨ ਮੁਕਤ ਹੋ ਕੇ ਬ੍ਰਹਮਾਨੰਦ ਦੇ ਭੁਗਤਾ ਭੋਗਣ ਵਾਲਾ ਵੀ ਆਪ ਹੀ ਹੈ, ਆਪ ਹੀ ਤਤਵਿਤਾ ਹੋ ਕੇ ਸਗਲ ਸਾਰਿਆਂ ਵਿਚ ਆਪਣੇ ਸਰੂਪ ਨੂੰ ਵਿਚਾਰਿਆ ਨਿਰਣਾ ਕਰਨ ਵਾਲਾ ਵੀ ਆਪ ਹੀ ਹੈ।
ਗੁਣਵੰਤ ਨਾਨਕ ਗੁਣ ਗਾਏ ਜੀਵਾ,
ਸਤਿਗੁਰੂ ਜੀ ਬੇਨਤੀ ਪੂਰਵਕ ਉਚਾਰਨ ਕਰਦੇ ਹੈ ਕਿ ਹੇ ਪਰਮੇਸ਼ਰ ਜੀ, ਆਪ ਜੀ ਦੇ ਸ਼ੁਭ ਗੁਣਾਂ ਨੂੰ ਕੀਰਤਨ ਰੂਪ ਵਿਚ ਗਾਏ ਗਾ ਕੇ ਜੀਵਾਂ ਜਿਉਂਦਾ ਹੋਈਦਾ, ਆਖਾਂ ਜੀਵਾਂ ਬਿਸਰੇ ਮਰ ਜਾਓ, ਇਸ ਕਰਕੇ ਹੇ ਵਾਹਿਗੁਰੂ,
ਹਰ ਜਪ ਜਪੋ ਬਨਵਾਰੀਆ,
ਹੇ ਬਨਵਾਰੀਆ ਸੰਸਾਰ ਬਾਗ ਦੇ ਬਾਲੀ ਹਰ ਪਰਮੇਸ਼ਰ ਜੀ, ਆਪ ਜੀ ਦੀ ਦਇਆ ਦ੍ਰਿਸ਼ਟੀ, ਆਪ ਹੀ ਦਇਆ ਦ੍ਰਿਸ਼ਟੀ ਕਰੋ, ਆਪ ਜੀ ਦਇਆ ਦ੍ਰਿਸ਼ਟੀ ਕਰੋ, ਜੋ ਸਦਾ ਹੀ ਤੁਹਾਡੇ ਅੰਮ੍ਰਿਤ ਨਾਮ ਦੇ ਜਪ ਜਾਪ ਨੂੰ ਜਪੋ ਜਪਦੇ ਰਹੀਏ, ਆਹ ਕਿਰਪਾ ਕਰ ਦਿਓ।
ਤੇਰਾ ਦਰਸ ਅਪਾਰ ਨਾਮ ਅਮੋਲੇ ਜੀਓ,
ਤੇ ਹੇ ਪਰਮੇਸ਼ਰ ਜੀਓ, ਪਰਮੇਸ਼ਰ ਜੀ ਤੇਰਾ ਤੁਹਾਡਾ ਦਰਸ ਦਰਸ਼ਨ ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ, ਅਪਾਰ ਸ੍ਰੇਸ਼ਟ ਹੈ, ਅਤੇ ਆਪ ਜੀ ਦਾ ਨਾਮ ਹੀ ਅਮੋਲਈ, ਇਹਨੂੰ ਪਾਈ ਈੜੀ ਹੈ ਨਾਲ, ਜੇ ਕੱਲਾ ਅਮੋਲੀ ਕਹਿ ਦਿੱਤਾ ਤਾਂ ਫਿਰ ਈੜੀ ਲੋਪ ਹੋ ਜਾਏਗੀ, ਅਮੋਲਈ ਈੜੀ ਨਾਲ ਬੋਲਣੀ ਹੈ, ਅਮੋਲਕ ਹੈ ਭਾਵ ਕਿਤੇ ਮੁੱਲ ਨਹੀਂ ਕਿਤੇ ਮਿਲਦਾ ਹੈ, ਤੂੰ ਸਾਈ ਨਾਮ ਅਮੋਲ, ਤੇਰਾ ਨਾਮ ਵੀ ਅਮੋਲਕ ਹੈ, ਤੂੰ ਆਪ ਵੀ ਅਮੋਲਕ ਹੈ, ਹੇ ਵਾਹਿਗੁਰੂ।
ਨਿਤ ਜਪ ਹੈ ਤੇਰੇ ਦਾਸ ਪੁਰਖ ਅਤੋਲਈ ਜੀਓ,
ਤੇ ਦੁਬਾਰੇ ਬੋਲੀ ਜੀ ਪਿਛਲੀ ਪੰਕਤੀ।
ਨਿਤ ਨਾ ਤੀਰਾ ਦਰਸ ਅਪਾਰ ਨਾਮ ਅਮੋਲਈ ਜੀਉ।
ਇਹ ਪਰਮੇਸ਼ਰ ਜੀ ਤੇਰਾ ਤੁਹਾਡਾ ਦਰਸ਼ਨ ਵੀ ਪਾਰਾਵਾਰ ਤੋਂ ਰਹਿਤ ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ, ਅਪਾਰ ਸ੍ਰੇਸ਼ਟ ਹੈ। ਆਪ ਜੀ ਦਾ ਨਾਮ ਹੀ ਅਮੋਲਈ ਅਮੋਲਕ ਹੈ, ਭਾਵ ਕਿਤੇ ਮੁੱਲ ਨਹੀਂ ਮਿਲਦਾ। ਇਹਦੇ ਤੇ ਇੱਕ ਪੰਡਿਤ ਹਰਦੇਵ ਸਿੰਘ ਜੀ ਨੇ, ਉਹ ਵੱਡੇ ਮਹਾਂਪੁਰਸ਼ਾਂ ਦਾ ਜੀਵਨ ਲਿਖਦਿਆਂ ਹੋਇਆਂ ਸੰਤ ਨਾਰਾਇਣ ਸਿੰਘ ਜੀ ਜਿਹੜੇ ਹੋਏ ਆ, ਤੇ ਮਹਾਰਾਜ ਸਾਹਿਬ ਦੀ ਬਖਸ਼ਿਸ਼ ਦੇ ਨਾਲ ਇਹ ਹੋਏ ਸੀ। ਉਹਨਾਂ ਦੇ ਪਿਤਾ ਉੱਥੇ ਮੁੱਖ ਗ੍ਰੰਥੀ ਸਨ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ। ਪ੍ਰਤੱਖ ਦਰਸ਼ਨ ਹੋ ਕੇ ਪੁੱਤਰ ਦੀ ਦਾਤ ਬਖਸ਼ੀ ਸੀ, ਨਾਲ ਵਚਨ ਕੀਤਾ ਸੀ ਵੀ ਭਾਈ ਤੁਹਾਡੇ ਘਰ ਬ੍ਰਹਮ ਬੇਤਾ ਮਹਾਂਪੁਰਸ਼ ਆਏਗਾ, 20 ਸਾਲ ਤੱਕ ਸੇਵਾ ਕਰ ਲਿਓ, ਉਦੋਂ ਬਾਅਦ ਉਹਨੇ ਘਰ ਨਹੀਂ ਰਹਿਣਾ। ਉਹ ਵੀ ਸੰਤ ਨਾਰਾਇਣ ਸਿੰਘ ਜੀ ਹੋਏ, ਉਹਨਾਂ ਦੇ ਸ਼ਿਸ਼ ਹਰਦੇਵ ਸਿੰਘ ਹੋਏ। ਉਹਨਾਂ ਨੇ ਜਿੱਥੇ ਜਿੱਥੇ ਮਹਾਂਪੁਰਖ ਕਥਾ ਕਰਦੇ ਰਹੇ ਉਹਨਾਂ ਦੀਆਂ ਬੜੀਆਂ ਸਾਖੀਆਂ ਲਿਖੀਆਂ। ਬੜੇ ਉੱਤਮ ਬਖਤੇ ਸਨ, ਬਹੁਤ ਵੱਡੇ ਕਮਾਈ ਵਾਲੇ ਸਨ, ਕਿਉਂਕਿ ਬਖਸ਼ਿਸ਼ ਗੁਰੂ ਨਾਨਕ ਦੀ ਸੀ। ਅਤੇ ਉਹਨਾਂ ਨੇ ਇੱਕ ਸਿਆਖੀ ਲਿਖੀ ਹੈ ਵੀ ਇੱਕ ਮਹਾਤਮਾ ਸੀ, ਉਹ ਮਹਾਤਮਾ ਕਿਸੇ ਨਗਰ ਵਿੱਚ ਗਿਆ, ਨਗਰ ਵਿੱਚ ਜਾ ਕੇ ਅਤੇ ਉਹਨਾਂ ਨੇ ਕਥਾ ਆਰੰਭ ਕਰ ਦਿੱਤੀ। ਪਹਿਲਾਂ 1, 2, 10, 20 ਜਿਉਂ ਇਕੱਠੇ ਹੋਣ ਲੱਗੇ, ਸੰਗਤ ਬਹੁਤ ਇਕੱਠੀ ਹੋਣ ਲੱਗ ਗਈ, ਹੌਲੀ ਹੌਲੀ ਸਾਰਾ ਪਿੰਡ ਹੀ ਆਉਣ ਲੱਗ ਗਿਆ। ਅਤੇ ਉਹਦੇ ਵਿੱਚ ਅਤੇ ਇੱਕ ਬੜੇ ਅਮੀਰਾਂ ਦਾ ਘਰ ਸੀ, ਬਹੁਤ ਵੱਡਾ। ਮਹਾਂਪੁਰਸ਼ਾਂ ਨੇ ਕਿਹਾ ਕੋਈ ਨਗਰ ਦੇ ਵਿੱਚ ਰਹਿੰਦਾ ਤਾਂ ਨਹੀਂ, ਕਹਿੰਦੇ ਜੇ ਘਰ ਰਹਿੰਦਾ, ਕਹਿੰਦੇ ਭਾਈ ਪ੍ਰੇਰਣਾ ਕਰੋ। ਅਤੇ ਉਹਨਾਂ ਪ੍ਰੇਰਣਾ ਕੀਤੀ, ਉਹ 2 ਭਰਾ ਸੀ, ਉਹਨਾਂ 'ਚੋਂ ਵੀ ਇੱਕ ਆਉਣ ਲੱਗ ਗਿਆ। ਅਤੇ ਜਿਹੜਾ ਇੱਕ ਸੀ, ਵੀ ਮਹਾਂਪੁਰਸ਼ ਕਹਿੰਦੇ ਹੁਣ ਤਾਂ ਨਹੀਂ ਕੋਈ ਰਿਹਾ, ਕਹਿੰਦੇ ਜੀ ਰਹਿ ਗਿਆ ਇੱਕ, ਕਹਿੰਦੇ ਭਾਈ ਉਹਨੂੰ ਵੀ ਲੈ ਕੇ ਆਓ, ਜਿੱਥੇ ਨਗਰ ਦਾ ਭਲਾ ਹੋਇਆ ਉਹਦਾ ਵੀ ਭਲਾ ਹੋਜੂ। ਅਤੇ ਉਹ ਕਹਿੰਦੇ ਜੀ ਵੈਸੇ ਤਾਂ ਉਹ ਲਿਆਉਣ ਵਾਲਾ ਤਾਂ ਹੈ ਨਹੀਂ। ਕਹਿੰਦੇ ਕਿਉਂ, ਆਪਾਂ ਤਾਂ ਵੈਸ਼ ਨਹੀਂ ਕਰਨੀ। ਕਹਿੰਦੇ ਜੀ ਆਉਣਾ ਹੀ ਨਹੀਂ ਉਹਨੇ, ਉਹਦਾ ਬੜਾ ਕੱਬਾ ਬੰਦਾ ਹੈ। ਅਤੇ ਮਹਾਂਪੁਰਸ਼ ਕਹਿੰਦੇ ਉਹਦੇ ਭਰਾ ਨੂੰ, ਕਹਿੰਦੇ ਤੂੰ ਕਹਿ ਉਹਨੂੰ ਤੇਰਾ ਭਰਾ ਹੈ। ਕਹਿੰਦਾ ਨਾ ਜੀ ਉਹ ਨਹੀਂ ਮੰਨਦਾ, ਉਹ ਤਾਂ ਨਾਸਤਕ ਹੈ, ਉਹ ਤਾਂ ਸਾਰੇ ਪਿੰਡ ਨੂੰ ਗਾਲਾਂ ਕੱਢਦਾ ਵੀ ਕਿੱਧਰ ਨੂੰ ਤੁਰ ਪਿਆ ਪਿੰਡ, ਮੈਨੂੰ ਵੀ ਬੁਰਾ ਭਲਾ ਕਹਿੰਦੇ। ਮਹਾਂਪੁਰਸ਼ ਕਹਿੰਦੇ ਚੰਗਾ ਐਂ ਕਰ ਫਿਰ, ਵੀ ਸੰਗਤ ਦਾ ਇਕੱਠ ਘਰੇ ਰੱਖ ਲੈ, ਤੂੰ ਸੰਗਤ ਘਰੇ ਆਊਗੀ ਫਿਰ ਤਾਂ ਨੱਠਣ ਤੇ ਰਿਹਾ। ਕਹਿੰਦਾ ਜੀ ਠੀਕ ਹੈ। ਉਹਨੇ ਜਾ ਕੇ ਸੰਗਤ ਦਾ ਜਿਹੜਾ ਪ੍ਰੋਗਰਾਮ ਬਣਾ ਲਿਆ ਵੀ ਸਾਰੀ ਸੰਗਤ ਮੇਰੇ ਘਰ ਇਕੱਠੀ ਹੋਵੇ, ਸਤਸੰਗ ਉੱਥੇ ਹੋਊਗਾ। ਅਤੇ ਉਹ ਜਦੋਂ ਚਹਿਲ ਵਹਿਲ ਜੀ ਦੇਖੀ, ਉਹਦਾ ਭਰਾ ਕਹਿੰਦਾ ਵੀ ਕੀ ਗੱਲ ਹੈ ਇਹ, ਜਿਹੜਾ ਇਕੱਠ ਮੱਠ ਜਿਹਾ ਹੋਣ ਲੱਗਿਆ ਕੀ ਗੱਲ ਹੈ। ਉਹ ਕਹਿੰਦਾ ਸੰਤਾਂ ਨੇ, ਕਹਿੰਦਾ ਕਿਹੜੇ ਸੰਤ ਨੇ, ਮੈਂ ਨਹੀਂ ਇੱਥੇ ਕਹਿੰਦਾ ਬਣ ਦੇਣਾ ਕੋਈ ਸੰਤ ਸੁੰਤ ਦੇ। ਉਹ ਕਹਿੰਦਾ ਵੀ ਤੂੰ ਇਸ ਤਰ੍ਹਾਂ ਕਰ, ਬੇਇੱਜ਼ਤੀ ਹੋਊ, ਸਾਰਾ ਪਿੰਡ ਇੱਕ ਪਾਸੇ ਹੈ। ਅਤੇ ਕਹਿੰਦਾ ਵੀ ਬਹੁਤ ਮਾੜਾ ਕੰਮ ਕਰਿਆ ਜਿਹੜੇ ਘਰ ਸੱਦ ਲਿਆ ਸੰਤ। ਕਹਿੰਦਾ ਵੀ ਹੁਣ ਤਾਂ ਪ੍ਰਸ਼ਾਦਾ ਛਕਾਉਣਾ ਸੰਤਾਂ ਨੂੰ, ਨਾਲੇ ਸੰਗਤ ਦੇ ਸਮੇਤ ਆਉਣਗੇ। ਕਹਿੰਦਾ ਚਲੋ ਹੁਣ ਤੂੰ ਨਹੀਂ ਹਟਿਆ ਵੀ ਆਪਾਂ ਭਰਾਵਾਂ 'ਚ ਕਾਹਨੂੰ ਫਰਕ ਪਾਉਣਾ ਹੈ, ਪਰ ਕਹਿੰਦਾ ਵੀ ਮੈਂ ਸੰਤ ਦੇ ਮੱਥੇ ਨਹੀਂ ਲੱਗਣਾ। ਅੰਦਰਲਾ ਕੁੰਡਾ ਲਾ ਕੇ ਬਹਿ ਗਿਆ। ਮਹਾਂਪੁਰਸ਼ ਆਏ, ਪ੍ਰਸ਼ਾਦਾ ਛਕਿਆ, ਪੰਗਤਾਂ ਲੱਗੀਆਂ ਅਤੇ ਸਤਸੰਗ ਹੋਇਆ। ਕਹਿੰਦੇ ਭਾਈ, ਕਹਿੰਦੇ ਨਾ ਜੀ ਉਹ ਤਾਂ ਕੁੰਡਾ ਲਾਈ ਬੈਠਾ। ਮਹਾਂਪੁਰਸ਼ ਕਹਿੰਦੇ ਜਾਵਾਂਗੇ ਤਾਂ ਅਸੀਂ ਵੀ ਭਲਾਈ ਕਰਕੇ ਦੇਖੋ। ਕਹਿੰਦੇ ਮੈਂ ਵੀ ਧਾਰ ਲਈ ਆਏ ਵੀ ਇਹ ਤਾਂ ਗੱਲ ਹੈ ਨਹੀਂ ਵੀ ਹੁਣ ਤੁਹਾਡੇ ਘਰ ਦਾ ਨਿਮ ਖਾਧਾ ਹੈ। ਅਤੇ ਪ੍ਰਸ਼ਾਦਾ ਛਕ ਕੇ ਚੂਲਾ ਪੜਿਆ ਅਤੇ ਸਤਸੰਗ ਹੋਇਆ। ਮਹਾਂਪੁਰਖ ਬੂਹੇ ਦੇ ਅੱਗੇ ਖੜ੍ਹੇ ਹੋ ਕੇ ਦਰਵਾਜ਼ਾ ਖੜਕਾਇਆ ਅਤੇ ਅੰਦਰ ਦੇ ਬੋਲਿਆ ਬਹੁਤ ਰੁੱਖਾ। ਕਹਿੰਦਾ ਕੌਣ ਹੈ? ਸੰਤ ਕਹਿੰਦੇ ਉਹਦੇ ਭਰਾ ਨੇ ਕਿਹਾ ਜੀ ਸੰਤ ਖੜ੍ਹੇ ਹੈ, ਤੁਸੀਂ ਖੋਲ੍ਹ ਦਿਓ ਦਰਵਾਜ਼ਾ। ਕਹਿੰਦਾ ਜਦ ਤੈਨੂੰ ਮੈਂ ਕਿਹਾ ਸੀ ਵੀ ਮੈਂ ਮੱਥੇ ਨਹੀਂ ਲਾਉਣਾ ਸੰਤ ਨੂੰ, ਨਾ ਮੈਂ ਇਹਦੇ ਮੱਥੇ ਲੱਗਣਾ। ਸੰਤ ਕਹਿੰਦੇ ਭਾਈ ਗੱਲ ਸੁਣ ਲੈ, ਏਡਾ ਕੀ ਪਾਪ ਹੋ ਗਿਆ ਮੇਰੇ ਕੋਲੋਂ, ਤੇਰੇ ਘਰ ਆਏ, ਘਰ ਆਏ ਦੇ ਤਾਂ ਸਾਰਾ ਸਤਿਕਾਰ ਕਰਦੇ ਆ ਲੋਕ, ਬਈ ਗੱਲ ਸੁਣ ਲੈ, ਜੇ ਤੂੰ ਦਰਵਾਜ਼ਾ ਨਾ ਖੋਲਿਆ ਮੈਂ ਦਰਵਾਜ਼ਾ ਤੋੜ ਦੇਣਾ। ਉਹ ਸੂਮ ਵੀ ਬਹੁਤ ਸੀ, ਉਹਨੇ ਕਿਹਾ ਦਰਵਾਜ਼ਾ ਤਾਂ ਫਿਰ ਨੁਕਸਾਨ ਹੋਊਗਾ ਬਹੁਤ। ਕਹਿੰਦਾ ਤੋੜੀ ਨਾ ਤੋੜੀ ਨਾ। ਕਹਿੰਦੇ ਕਿਉਂ, ਤਕਲੀਫ ਹੋਈ ਹੁਣ ਕੁਛ? ਕਹਿੰਦਾ ਨਾ ਜੀ ਨੁਕਸਾਨ ਹੋ ਜੀ, ਮੈਂ ਦਰਵਾਜ਼ੇ ਖੋਲ੍ਹ ਦਿੰਦਾ। ਖੋਲ੍ਹਤਾ। ਕਹਿੰਦਾ ਹਾਂ ਦੱਸ ਕੀ ਕਹਿਣਾ ਸੰਤਾਂ ਨੂੰ? ਕਹਿੰਦਾ ਕਹਿੰਦੇ ਕਹਿਣਾ ਕੀ ਹੈ? ਇੱਕ ਵਾਰੀ ਰਾਮ ਕਹਿ ਦੇ। ਪੜਾਕ ਦੇ ਕੇ ਗਾਲ ਕੱਢੀ, ਗਾਲ ਕੱਢ ਕੇ ਕਹਿੰਦਾ ਮੈਂ ਨਹੀਂ ਰਾਮ ਕਹਿਣਾ, ਗਾਲ ਕੱਢ ਕੇ ਕਹਿੰਦਾ। ਸੰਤ ਹੱਸ ਪਏ, ਕਹਿੰਦੇ ਹੋ ਗਿਆ ਕੰਮ। ਅਗੇ ਕੀ ਕੰਮ ਹੋ ਗਿਆ? ਕਹਿੰਦੇ ਜਿਹੜਾ ਮੈਂ ਕਰਾਉਣਾ ਸੀ ਵੀ ਕਰਾਤਾ ਤੇਰੇ ਮੂੰਹ, ਚਾਹੇ ਗਾਲ ਕੱਢ ਕੇ ਰਾਮ ਕਿਹਾ, ਵੀ ਰਾਮ ਤਾਂ ਕਹਾਤਾ ਤੇਰੀਆਂ ਜਾਬਾਂ ਚੋਂ। ਕਹਿੰਦੇ ਲੈ ਗੱਲ ਸੁਣ ਲੈ, ਕੌਣ ਵੀ ਤੇਰੀ ਆ ਹੁਣੇ ਬੜੀ ਜਲਦੀ ਦੇ ਕੇ ਤੇਰੀ ਮੌਤ ਤੇਰੇ ਸਿਰ ਤੇ ਖੜੀ ਆ, ਤੈਂ ਪਰਸੋਂ ਨੂੰ ਸੰਸਾਰ ਤੋਂ ਚਲੇ ਜਾਣਾ। ਵਾਫੇ ਪੈਰਾਂ ਹੇਠ ਤੇ ਜ਼ਮੀਨ ਖਿਸ ਗਈ। ਕਹਿੰਦਾ ਅੱਛਾ ਜੀ। ਕਹਿੰਦਾ ਫੇਰ ਕੀ ਹੋਊਗਾ? ਕਹਿੰਦੇ ਹੋਣਾ ਕੀ ਹੈ, ਤੇਰੇ ਗਲ 'ਚ ਸੰਗਲ ਪਊ, ਪੈਰਾਂ 'ਚ ਬੇੜੀਆਂ ਹੋਣਗੀਆਂ, ਜਮਦੂ ਤੈਨੂੰ ਘਸੀਟ ਕੇ ਲੈ ਕੇ ਜਾਣਗੇ ਧਰਮਰਾਜ ਦੇ। ਕਹਿੰਦਾ ਜੀ ਫੇਰ ਲੱਗ ਗਿਆ ਸੰਤਾਂ ਦੀ ਗੱਲ ਸੁਣਨ। ਜਿਵੇਂ ਨਿਆਣੇ ਨੂੰ ਬਾਤ ਪਾਈ ਦੀ ਹੈ ਨਾ, ਸੰਤਾਂ ਨੇ ਕੋਈ ਗੱਲ ਮਿੱਥਿਆ ਨਹੀਂ ਕਹੀ। ਕਹਿੰਦੇ ਭਾਈ ਫਿਰ ਕੀ ਹੋਊਗਾ, ਧਰਮਰਾਜ ਦੇ ਹਿਸਾਬ ਹੋਊਗਾ, ਉੱਥੇ ਤੇਰੀ ਜ਼ਿੰਦਗੀ ਦੀ ਗੈਰ ਹਾਜ਼ਰੀ ਨਿਕਲੂ, ਉੱਥੇ ਇਹ ਵੀ ਲੱਗੂਗਾ ਵੀ ਤੇਰੇ ਘਰ ਸੰਗਤ ਆਈ, ਤੂੰ ਬੂਹਾ ਲਾ ਕੇ ਬਹਿ ਗਿਆ ਸੀ। ਕਹਿੰਦਾ ਅੱਛਾ ਜੀ, ਫਿਰ ਕੀ ਹੋਊਗਾ? ਕਹਿੰਦੇ ਧਰਮਰਾਜ ਤੈਨੂੰ ਪੁੱਛੂਗਾ ਵੀ ਤੈਂ ਇੱਕ ਵਾਰੀ ਗਾਲ ਕੱਢ ਕੇ ਰਾਮ ਕਿਹਾ, ਵੀ ਹੁਣ ਦੱਸ ਵੀ ਤੈਨੂੰ ਉਹਦਾ ਫਲ ਪਹਿਲਾਂ ਦਈਏ ਕਿ ਜਾਂ ਫਿਰ ਤੈਨੂੰ ਨਰਕਾਂ ਦਾ ਫਲ ਭੁਗਤਾ ਦਈਏ ਪਹਿਲਾਂ। ਕਹਿੰਦਾ ਉੱਥੇ ਨਾ ਚੁੱਕ ਜੀ ਸੰਤ। ਕਹਿੰਦੇ ਕਹਿੰਦਾ ਉੱਥੇ ਕੀ ਕਰਾਂ? ਕਹਿੰਦਾ ਉੱਥੇ ਕਹਿ ਦੀ ਵੀ ਮੈਨੂੰ ਕੋਈ ਫਲ ਨਹੀਂ ਚਾਹੀਦਾ, ਮੈਨੂੰ ਤਾਂ ਮੁੱਲ ਚਾਹੀਦਾ, ਮੈਂ ਤਾਂ ਵੇਚਣਾ ਜਿਹੜਾ ਗਾਲ ਕੱਢ ਕੇ। ਕਹਿੰਦੇ ਡਟ ਜੀ ਉੱਥੇ। ਕਹਿੰਦਾ ਜੀ ਇਹ ਮੇਰੇ ਯਾਦ ਰਹਿ ਜੂ। ਕਹਿੰਦਾ ਮੈਂ ਤਾਂ ਕਦੇ ਮੁਫ਼ਤ ਚੀਜ਼ ਦਿੱਤੀ ਨਹੀਂ ਕਿਸੇ ਨੂੰ, ਆਹ ਮੇਰੇ ਯਾਦ ਰਹਿ ਜੂ। ਅਖੇ ਉਹ ਤੀਸਰੇ ਦਿਨ ਮਰ ਗਿਆ। ਜਦੋਂ ਸਾਰਾ ਉਕਣੇ ਕਹਿੰਦਾ ਓਹੋ, ਸੰਤ ਤਾਂ ਚੰਗਾ ਹੀ ਕਹਿੰਦੇ ਸੀ ਭਾਈ। ਕਹਿੰਦਾ ਵੀ ਉਹੀ ਗੱਲ ਹੋ ਗਈ, ਗਲ ਚ ਸੰਗਲ ਪੈ ਗਿਆ, ਧਰਮਰਾਜ ਦੇ ਗਿਆ, ਸਾਰਾ ਹਿਸਾਬ ਕਿਤਾਬ ਦੇਖਿਆ, ਗੈਰ ਹਾਜ਼ਰੀ ਨਿਕਲੀ। ਉਹ ਕਹਿੰਦੇ ਦੱਸ ਬਾਈ, ਕੋਈ ਚੰਗਾ ਕੰਮ ਨਹੀਂ ਕਰਿਆ, ਤੇਰੇ ਘਰ ਤਾਂ ਸੰਤ ਆਏ ਸੀ, ਤੂੰ ਬੂਹਾ ਬੰਦ ਕਰ ਲਿਆ ਸੀ, ਆਹ ਚਿੱਤਰਗੁਪਤਾਂ ਦੀ ਰਿਪੋਰਟ ਆ ਸਾਡੇ ਕੋਲ। ਦੂਸਰਾ, ਜਦੋਂ ਸੰਤਾਂ ਨੇ ਕਿਹਾ ਦਰਵਾਜ਼ਾ ਖੋਲ੍ਹ, ਤਾਂ ਕਹਿੰਦੇ ਤੂੰ ਦਰਵਾਜ਼ਾ ਤੋੜਨ ਦੇ ਡਰਦਾ ਮਾਰਿਆ ਬਾਹਰ ਨਿਕਲਿਆ। ਸੰਤਾਂ ਨੇ ਕਿਹਾ ਇਹ ਰਾਮ ਕਹਿ ਦੇ, ਤੈਂ ਗਾਲ ਕੱਢੀ ਸੀ ਰੱਬ ਨੂੰ। ਕਹਿੰਦਾ ਜੀ ਗਲਤੀ ਹੋ ਗਈ। ਕਹਿੰਦੇ ਹੁਣ ਨਹੀਂ ਇਹ ਗੱਲ, ਗਲਤੀ ਹੋ ਗਈ, ਹੁਣ ਤਾਂ ਸਜ਼ਾ ਹੋਊਗੀ। ਕਹਿੰਦੇ ਹੁਣ ਬਸ ਇੰਨਾ ਕੁ ਦੱਸ ਦੇ, ਕਿਉਂਕਿ ਮਹਾਂਪੁਰਖਾਂ ਦਾ ਬਚਨ ਹੈ, ਨਹੀਂ ਮੈਂ ਪੁੱਛਦਾ ਨਹੀਂ ਹੁੰਦਾ ਕਿਸੇ ਨੂੰ, ਇੰਨਾ ਕੁ ਦੱਸ ਦੇ ਵੀ ਤੈਨੂੰ ਨਰਕਾਂ ਦਾ ਫਲ ਪਹਿਲਾਂ ਦੇ ਆ, ਕਹਿ ਜਾ ਰਾਮ ਕਹੇ ਦਾ ਤੈਨੂੰ ਫਲ ਦੇ ਆ। ਕਹਿੰਦਾ ਮੈਨੂੰ ਨਹੀਂ ਫਲ ਫੁੱਲ ਚਾਹੀਦਾ। ਕੀ ਚਾਹੀਦਾ? ਕਹਿੰਦਾ ਮੁੱਲ। ਧਰਮਰਾਜ ਤਾਂ ਪੈ ਗਿਆ ਚੱਕਰਾਂ ਚ। ਕਹਿੰਦਾ ਵੀ ਓਹੋ, ਕਹਿੰਦਾ ਸੰਤਾਂ ਨੇ ਪੱਟੀ ਪੜਾ ਕੇ ਭੇਜਿਆ, ਤਾਂ ਇਹ ਪਾਪੀ ਦਾ ਵੀ ਭਲਾ ਕਰਤਾ। ਉਹ ਕਹਿੰਦਾ ਵੀ ਮੁੱਲ ਤਾਂ ਮੇਰੇ ਕੋਲ ਹੈ ਨਹੀਂ। ਕਹਿੰਦਾ ਮੈਂ ਹੋਰ ਕੋਈ ਲੈਣਾ ਨਹੀਂ। ਉਹ ਜੀ ਉਹਨੇ ਬਰਮਾ ਨਾਲ ਗੱਲ ਕੀਤੀ। ਕਹਿੰਦਾ ਜੀ ਆ ਕਿਹਾ ਜਾ ਭਾਂਡਾ ਸਾਜਿਆ, ਮੁੱਲ ਮੰਗਦਾ। ਬਰਮਾ ਕਹਿੰਦਾ ਮੇਰੇ ਕੋਲ ਵੀ ਨਹੀਂ ਮੁੱਲ ਤਾਂ। ਕਹਿੰਦੇ ਫਿਰ ਸ਼ਿਵ ਜੀ ਨੂੰ ਪੁੱਛੋ। ਸ਼ਿਵ ਜੀ ਨੂੰ ਪੁੱਛਿਆ, ਕਹਿੰਦੇ ਤੂੰ ਦੱਸ। ਕਹਿੰਦਾ ਵੀ ਮੈਂ ਤਾਂ ਜਪਣੇ ਜਾਣਦਾ, ਮੁੱਲ ਮੈਨੂੰ ਵੀ ਨਹੀਂ ਪਤਾ ਕੀ ਹੈ। ਕਹਿੰਦੇ ਫਿਰ ਮੇਰੇ ਨਾਲ ਚਲੋ। ਧਰਮਰਾਜ ਕਹਿੰਦਾ ਮੈਂ ਤਾਂ ਡਰਦਾ ਨਾਰਾਇਣ ਜੀ ਤੋਂ। ਇਕੱਠੇ ਹੋ ਕੇ ਹੀ ਚਲੇ ਗਏ ਉਹਨੂੰ ਲੈ ਕੇ। ਜਾ ਕੇ ਭਗਵਾਨ ਜੀ ਨੂੰ ਕਹਿੰਦੇ ਮਹਾਰਾਜ ਆਹ ਖੜਾ ਇੱਕ ਤੁਹਾਨੂੰ ਗਾਲਾਂ ਕੱਢਣ ਵਾਲਾ, ਇੱਕ ਵਾਰੀ ਸਾਰੀ ਜ਼ਿੰਦਗੀ ਇੱਕ ਵਾਰੀ ਨਾਮ ਜਪਿਆ, ਉਹ ਵੀ ਗਾਲ ਕੱਢ ਕੇ ਸੰਤਾਂ ਦੇ ਕਹਿਣ ਤੋਂ, ਭਾਈ ਹੁਣ ਮੁੱਲ ਮੰਗਦਾ ਹੈ, ਇਹਦਾ ਦੱਸੋ ਹੁਣ ਕੀ ਕਰੀਏ, ਤੁਹਾਡਾ ਮੁੱਲ ਪਾ ਕੇ ਅਸੀਂ ਫਸ ਜਾਵਾਂਗੇ। ਭਗਵਾਨ ਜੀ ਕਹਿੰਦੇ ਮੇਰੇ ਕੋਲ ਛੱਡ ਦਿਓ, ਇੱਥੇ ਜਾਓ ਤੁਸੀਂ, ਛੱਡਤਾ ਉੱਥੇ। ਰਸਤੇ ਜਾਂਦਿਆਂ ਨੂੰ ਮਿਲ ਗਿਆ ਨਾਰਦ। ਕਹਿੰਦਾ ਕਿੱਥੋਂ ਆਇਆ, ਇੰਨੇ ਇਕੱਠੇ ਹੀ ਦੇਵਤੇ ਮਿਲ ਗਏ ਮੈਨੂੰ, ਨਮੋ ਨਾਰਾਇਣ ਨਮੋ ਨਾਰਾਇਣ। ਕਹਿੰਦੇ ਨਮੋ ਨਾਰਾਇਣ ਨਮੋ ਨਾਰਾਇਣ। ਆਖੇ ਜੀ ਕਿੱਥੋਂ ਆਇਆ ਇੰਨੇ ਜਣੇ ਇਕੱਠੇ ਹੋ ਕੇ ਨਾਰਦ ਜੀ? ਕਹਿੰਦੇ ਕਹਿੰਦੇ ਜੀ ਭਗਵਾਨ ਦੇ ਦਰ ਤੇ ਕੀ? ਕਹਿੰਦਾ ਆਹ ਮਾਮਲਾ ਹੋ ਗਿਆ, ਇਹੋ ਜਿਹਾ ਆ ਗਿਆ ਇੱਕ ਧਰਮਰਾਜ। ਕਹਿੰਦਾ ਮੈਨੂੰ ਤਾਂ ਬਖਤ ਪਾਤਾ ਉਹਨੇ। ਆਖੇ ਫਿਰ ਕੀ ਫੈਸਲਾ ਕੀ ਹੋਇਆ? ਕਹਿੰਦਾ ਫੈਸਲਾ ਕੋਈ ਨਹੀਂ। ਕਹਿੰਦਾ ਕੱਲ੍ਹ ਨੂੰ ਕੋਈ ਹੋਰ ਚੰਬੜੂ ਇਹੀ ਜੀ ਬਲਾ ਤੁਹਾਨੂੰ, ਫੈਸਲਾ ਤਾਂ ਕਰਾ ਕੇ ਆਉਂਦੇ, ਇਹਦਾ ਮੁੱਲ ਕੀ ਹੈ? ਕਹਿੰਦੇ ਵੀ ਗੱਲ ਤਾਂ ਨਾਰਦ ਜੀ ਠੀਕ ਹੈ। ਕਹਿੰਦਾ ਚਲੋ ਮੈਂ ਵੀ ਚੱਲਦਾ ਨਾਲ। ਇਕੱਠੇ ਹੋ ਕੇ ਨਾਰਦੇ ਮੁੜ ਕੇ ਫੇਰ ਆ ਗਏ। ਕਹਿੰਦੇ ਮਹਾਰਾਜ ਕੱਲ੍ਹ ਨੂੰ ਫੇਰ ਕੋਈ ਇਹੋ ਜਿਹਾ ਆਇਆ, ਇਹਦਾ ਮੁੱਲ ਤਾਂ ਦੱਸ ਦਿਓ ਕੀ ਹੈ? ਕਹਿੰਦੇ ਇਹਦਾ ਮੁੱਲ ਇਹੀ ਹੈ, ਬੇਕੁੰਠ ਦੀ ਪ੍ਰਾਪਤੀ ਹੋ ਗਈ, ਇੱਥੇ ਰਹੂਗਾ ਹੁਣ ਬੇਕੁੰਠ ਚ। ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ, ਇਸ ਕਰਕੇ ਨਾਮ ਅਮੋਲ ਹੀ ਜੀਓ। ਨਾਮ ਅਮੁੱਲਕ ਹੈ ਪਰਮੇਸ਼ਰ ਵਾਹਿਗੁਰੂ ਦਾ।
ਨਿਤ ਜਪ ਹੈ ਤੇਰੇ ਦਾਸ ਪੁਰਖ ਅਤੋਲੇ ਜੀਓ।
ਹੇ ਬੁੱਧੀ ਰੂਪ ਤਰਾਜੂ ਤੇ ਅਤੋਲੀ, ਤੋਲਣ ਤੋਂ ਮਾਪਣ ਤੋਂ ਰਹਿਤ, ਸ਼ਾਸਤਰ ਪ੍ਰਮਾਣ ਰੂਪੀ ਬਟਿਆਂ ਤੋਂ ਤੋਲਣ ਤੋਂ ਰਹਿਤ, ਤੇ ਪੁਰਖ ਪੂਰਨ ਪਰਮੇਸ਼ਰ ਜੀਓ, ਤੇਰੇ ਤੁਹਾਡੇ ਦਾਸ ਤੇਰੇ ਸੇਵਕ ਨਿਤ ਪ੍ਰਤੀ ਹੀ ਤੇਰੇ ਨਾਮ ਨੂੰ ਜਪੇ ਜਪਦੇ ਹਨ ਮਹਾਰਾਜ, ਐਸੇ ਨਾਮ ਨੂੰ ਜਿਹੜਾ ਅਮੋਲਕ ਨਾਮ ਹੈ।
ਸੰਤ ਰਸਨ ਗੂਠਾ ਆਪ ਤੂਠਾ।
ਤੇ ਮਹਾਰਾਜ ਹੇ ਪਰਮੇਸ਼ਰ, ਤੂੰ ਸ਼ਾਂਤ ਆਤਮਾ ਜਿਹੜੇ ਮਹਾਂਪੁਰਸ਼, ਉਹਨਾਂ ਦੀ ਤਾਂ ਰਸਨਾ ਤੇ ਵਸਿਆ ਹੋਇਆ। ਪ੍ਰਭ ਜੀ ਵਸੈ ਸਾਧਕੀ ਰਸਨਾ, ਤੂੰ ਉਹਨਾਂ ਦੀ ਰਸਨਾ ਤੇ ਰਹਿਣਾ ਹਰ ਵੇਲੇ ਵਸਿਆ ਹੋਇਆ ਹੈ। ਇਸ ਕਰਕੇ ਕਿਹਨਾਂ ਦੀ ਰਸਨਾ ਤੇ? ਆਪ ਤੂਠਾ, ਜਿਨ੍ਹਾਂ ਤੇ ਤੂੰ ਪ੍ਰਸੰਨ ਹੋਇਆ ਉਹਨਾਂ ਦੀ ਰਸਨਾ ਤੇ ਨਿਵਾਸ ਕਰਦਾ ਹੈ।
ਹਰ ਰਸ ਹੈ ਸੀ ਮਾਤਿਆ।
ਇਹ ਹਰ ਪਰਮੇਸ਼ਰ ਜੀ ਸਹੀ ਉਹੀ ਸੰਤ ਜਨ ਹਰ ਵਕਤ ਤੇਰੇ ਰਸਹਿ ਪ੍ਰੇਮ ਵਿੱਚ ਮਾਤਿਆ ਮਸਤ ਰਹਿੰਦੇ ਹਨ, ਤੇਰੀ ਨਾਮ ਦੀ ਮਸਤੀ ਚੜੀ ਰਹਿੰਦੀ ਹੈ।
ਗੁਰ ਚਰਨ ਲਾਗੇ ਮਹਾਭਾਗੇ।
ਹੇ ਪਰਮੇਸ਼ਰ ਜੀ, ਜਿਹੜੇ ਪੁਰਖ ਤੁਹਾਡੀ ਦਇਆ ਦ੍ਰਿਸ਼ਟੀ ਕਰਕੇ ਤੇ ਪੂਰੇ ਗੁਰੂ ਸਾਹਿਬਾਨਾਂ ਦੇ ਚਰਨ ਵਿੱਚ ਆ ਕੇ ਲੱਗ ਗਏ ਨੇ, ਚਰਨੀ ਲੱਗ ਗਏ ਹਨ ਗੁਰੂ ਸਾਹਿਬ ਦੇ, ਉਹ ਫਿਰ ਮਹਾਂ ਵੱਡੇ ਭਾਗੇ, ਵੱਡੇ ਭਾਗਾਂ ਵਾਲੇ, ਵੱਡੇ ਕਰਮਾਂ ਵਾਲੇ ਹੋ ਜਾਂਦੇ ਹਨ। ਤੇ
ਸਦਾ ਅਨਦਿਨ ਜਾਗਿਆ
ਉਹਨਾਂ ਦਾ ਮਨ, ਸਦਾ ਹਮੇਸ਼ਾ ਅੰਨ ਦਿਨ ਰਾਤ ਦਿਨ ਗਿਆਨ ਅਵਸਥਾ ਵਿੱਚ ਜਾਗਿਆ ਜਾਗਦਾ ਰਹਿੰਦਾ ਹੈ।
ਸਦ ਸਦਾ ਸਿਮਰਤਵੈ ਸਵਾਮੀ।
ਇਹ ਭਾਈ ਇਸ ਤਰ੍ਹਾਂ ਹੈ, ਥੋੜਾ ਜਿਹਾ ਔਖਾ ਸ਼ਬਦ ਹੈ, ਬੱਬੇ ਦੇ ਪੈਰ ਦੇ ਵਿੱਚ ਨਿਸ਼ਾਨ ਨਾ ਲੱਗਿਆ ਵਾ। ਇਹਨੂੰ ਇਸ ਤਰ੍ਹਾਂ ਹੀ ਬੋਲਣਾ ਜਿਵੇਂ ਸਮਝ ਲਓ ਵੀ ਬੱਬੇ ਦੇ ਨਾਲ ਐੜਾ ਮੁਕਤਾ ਲੱਗਿਆ ਹੋਵੇ। ਥੋੜਾ ਜਿਹਾ ਕਠਿਨ ਹੁੰਦਾ ਪਾਠ ਇਹ ਕਰਨਾ। ਇਸ ਤਰ੍ਹਾਂ ਬੋਲਣਾ ਜਿਵੇਂ ਹੁਣ ਤੁਸੀਂ ਸੁਣਿਆ। ਹੇ ਸਿਮਰਤਵ ਸਿਮਰਨੇ ਯੋਗ ਅਵਨਾਸੀ ਪਰਮੇਸ਼ਰ ਜੀ, ਜਿਹੜੇ ਸੰਤ ਜਨ ਤੁਹਾਨੂੰ ਆਪਣਾ ਸਵਾਮੀ ਮਾਲਕ ਜਾਣ ਕੇ ਮਨ ਬਾਣੀ ਦੁਆਰਾ ਸਦਾ ਸਦਾ ਹਮੇਸ਼ਾ ਹਮੇਸ਼ਾ ਹੀ ਜਿਹੜੇ ਧਿਆਉਂਦੇ ਹਨ ਅਤੇ
ਸਾਸ ਸਾਸ ਗੁਣ ਬੋਲੇ,
ਅਤੇ ਤੁਹਾਡੇ ਗੁਣਾਂ ਦੇ ਤਾਂ ਹੀ ਸਾਸ ਸਾਸ ਸਵਾਸ ਸਵਾਸ ਬੋਲੀ ਬੋਲਦੇ ਨੇ, ਭਾਵ ਉਚਾਰਨ ਕਰਦੇ ਨੇ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਤ, ਆਸ ਨਿਤਿਆਗੋ ਤਰੰਗ ਸੰਤ ਜਨਾਂ ਕੀ ਧੂਰ ਮਨ ਮੰਗ, ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ, ਹਰ ਤਨ ਕੇ ਪਰ ਲਿਹੋ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ। ਇਸ ਪ੍ਰਕਾਰ ਉਹ ਸਾਸ ਸਾਸ ਜਪਣ ਵਾਲੇ ਜਿਹੜੇ ਨੇ ਉਹ ਤੁਹਾਡੇ ਗੁਣਾਂ ਨੂੰ ਬੋਲਦੇ ਰਹਿੰਦੇ ਨੇ ਹਮੇਸ਼ਾ ਜੇ।
ਗੁਣਵੰਤ ਨਾਨਕ ਧੂਰ ਸਾਧੂ।
ਤੇ ਸਤਿਗੁਰੂ ਜੀ ਬੇਨਤੀ ਪੁਰੂ ਕਥਨ ਕਰਦੇ ਹਨ ਕਿ ਹੇ ਪ੍ਰਭ ਪਰਮੇਸ਼ਰ ਜੀ, ਆਪ ਜੀ ਦੇ ਸਾਰੀ ਪੰਕਤੀ ਇਕੱਠੀ ਬੋਲੋ ਜੀ, ਦਾ ਅਰਥ ਇਕੱਠੇ ਦੀ ਬਣਨਾ।
ਬਿਨਵੰਤ ਨਾਨਕ ਧੂਰ ਸਾਧੂ ਨਾਮ ਪ੍ਰਭੂ ਅਮੋਲੇ।
ਸਤਿਗੁਰੂ ਜੀ ਬੇਨਤੀ ਪੁਰੂ ਕਥਨ ਕਰਦੇ ਹਨ, ਹੇ ਪ੍ਰਭ ਪਰਮੇਸ਼ਰ ਜੀ, ਆਪ ਜੀ ਦੇ ਅਮੋਲੇ ਅਮੋਲਕ ਨਾਮ ਜਪਣ ਵਾਲੇ ਐਸੇ ਸਾਧੂ ਸ੍ਰੇਸ਼ਟ ਜਨਾਂ ਦੀ ਚਰਨ ਧੂੜ ਅਸੀਂ ਮਹਾਰਾਜ ਧੂੜੀ ਮੰਗਦੇ ਹਾਂ। ਧੂੜੀ ਮੱਜਣ ਸਾਧ ਕੇ ਸਾਈਂ ਥੀਏ ਕਿਰਪਾ, ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਐ। ਧੂੜ ਜਿਹੜੀ ਹੈ 68 ਤੀਰਥਾਂ ਤੋਂ ਇੱਕ ਇੱਕ ਕਣ ਮਹਾਂਪੁਰਸ਼ਾਂ ਦੇ ਚਰਨਾਂ ਨੂੰ ਲੱਗਿਆ ਹੋਇਆ ਧੂੜ ਦਾ ਕਿਣਕਾ, 68 ਤੀਰਥਾਂ ਤੋਂ ਵੀ 68 ਤੀਰਥ ਜੈ ਸਾਧ ਭਗਤ ਰਹਿ ਤਾਂ ਵੈਕੁੰਠ ਜੇ ਨਾਮ ਉਚਰੈ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਅੱਜ ਦੀ ਗੁਰੂ ਮਹਾਰਾਜ ਸਾਹਿਬ ਨੇ ਕਿਰਪਾ ਕੀਤੀ। ਆਓ ਹੁਣ ਇੱਥੇ ਸਮਾਪਤੀ ਹੈ ਜੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਮਹਾਨ ਇਹ ਬਖਸ਼ਿਸ਼ ਕੀਤੀ ਹੈ ਕਿ ਸਤਿਗੁਰੂ ਜੀ ਦੇ ਇੱਥੇ ਸਾਧ ਸਿੰਘ ਜੀ ਅੱਗੇ ਫਿਰ ਭਗਤ ਬਾਣੀ ਆਰੰਭ ਹੋਏਗੀ, ਕਿਉਂਕਿ ਇੱਥੇ ਗੁਰੂ ਸਾਹਿਬਾਨਾਂ ਦੀ ਬਾਣੀ ਜਿਹੜੀ ਹੈ ਸੰਪੂਰਨ ਹੋ ਜਾਂਦੀ ਹੈ ਧਨਾਸਰੀ ਰਾਗਣੀ ਦੇ ਅੰਦਰ। ਧਨਾਸਰੀ ਰਾਗਣੀ ਦੀ ਫਿਰ ਅੱਗੇ ਸਾਧ ਸਿੰਘ ਜੀ ਭਗਤ ਬਾਣੀ ਜਿਹੜੀ ਹੈ ਉਹਦਾ ਆਪਾਂ ਅੰਮ੍ਰਿਤ ਵੇਲੇ ਆਨੰਦ ਮਾਨਣਾ ਕਰਾਂਗੇ। ਆਓ ਇੱਥੇ ਸਮਾਪਤੀ ਭੁੱਲਾਂ ਚੁੱਕਾਂ ਦੀ। ਸਤਿਗੁਰੂ ਖਿਮਾ ਕਰਨ ਜੇ।
ਸਦ ਸਦਾ ਸਿਮਰਤਵੈ ਸੁਆਮੀ, ਸਾਸ ਸਾਸ ਗੁਣ ਬੋਲੇ, ਬਿਨਵੰਤ ਨਾਨਕ ਧੂਰ ਸਾਧੂ ਨਾਮ ਪ੍ਰਭੂ ਅਮੋਲੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।